ਵਾਹਿਗੁਰੂ ਸਾਹਿਬ ਜੀ ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਜਿਸਮੈਂ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵਿਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਸ੍ਰੀ ਗੁਰਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਏਕ ਅੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਣ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਬ ਪੈਸੇ ਹਮ ਪੈ ਕਿਛ ਨਾਹੀ ਲੈ ਜਾਨ ਹਮਾਰੀ ਨਗਦੀ ਮਾਹੀ ਸ਼ਹਿਰ ਲੋਕ ਆ ਇਕੱਠੇ ਹੋਏ ਲੈ ਕੇ ਪੈਸੇ ਆਣ ਖਲੋਏ ਅਬ ਪੈਸੇ ਹਮ ਪੇ ਕਿਛ ਨਾਹੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀਨ ਦਿਆਲ ਭਗਤ ਵਛਲ ਪੂਰਨ ਪਰਮੇਸ਼ਰ ਪੂਰਨ ਸਤਿਗੁਰੂ ਪੂਰਨ ਅਵਤਾਰ ਗਰੀਬ ਨਿਵਾਜ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਪੰਥ ਦੇ ਵਾਲੇ ਅੰਮ੍ਰਿਤ ਕੇ ਦਾਤੇ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਸ਼ਾਹੇ ਸ਼ਹਿਨ ਸ਼ਾਹ ਗੁਰੂ ਗੋਬਿੰਦ ਸਿੰਘ ਫੌਜਾਂ ਦੇ ਮਾਲਕ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਸੇ ਗੁਰੂ ਸਾਹਿਬਾਨਾਂ ਦੀ ਆਤਮਕ ਜੋਤ ਜਾਗਦੀ ਜੋਤ ਚਵਰ ਛਤਰ ਸਿੰਘਾਸਣ ਤਖਤ ਦੇ ਮਾਲਕ ਬਾਣੀ ਕੇ ਬੋਹਿਥ ਜੁਗੋ ਜੁਗ ਅਟਲ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਦਰਬਾਰ ਅੰਦਰ ਜੁੜ ਬੈਠੀ ਸਤਿਗੁਰ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਗੁਰੂ ਰੂਪ ਸਾਧ ਸੰਗਤ ਜੀਓ ਆਪ ਜੀ ਕਰਮਾਂ ਵਾਲੇ ਵੱਡਿਆਂ ਭਾਗਾਂ ਵਾਲੇ ਹੋ ਜੋ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਗੁਰੂ ਜੀ ਦੇ ਚਰਨ ਪਰਸ ਕੇ ਨਤਮਸਤਕ ਹੋ ਕਰਕੇ ਗੁਰੂ ਕੀ ਸੰਗਤ ਵਿੱਚ ਹਾਜ਼ਰੀ ਭਰ ਕੇ ਆਪਣੇ ਜਨਮ ਨੂੰ ਸਫਲਾ ਕਰ ਰਹੇ ਹੋ ਗੁਰੂ ਜੀ ਨੇ ਬੇਨਤੀ ਕਿਰਪਾ ਕੀਤੀ ਹੈ ਸੰਧਿਆ ਦੇ ਸਮੇਂ ਦੇ ਦੀਵਾਨ ਸਜਾਏ ਗਏ ਹੈ ਆਪ ਸੰਗਤਾਂ ਨੇ ਤੁਰਕੀ ਬਾਣੀ ਕੇ ਜਾਪ ਸਰਵਣ ਕੀਤੇ ਹੈ ਉਪਰੰਤ ਅਰਦਾਸ ਹੋਈ ਹੈ ਸਤਿਗੁਰੂ ਜੀ ਨੇ ਪਾਵਨ ਪਵਿੱਤਰ ਹੁਕਮਨਾਮੇ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕੀਤਾ ਹੈ ਹੁਣ ਜੋ ਸ੍ਰੀ ਗੁਰਪੰਥ ਪ੍ਰਕਾਸ਼ ਦੀ ਕਥਾ ਆਪਾਂ ਸਰਵਣ ਕਰ ਰਹੇ ਹਾਂ ਉਹ ਕਥਾ ਦਾ ਸਾਧ ਸੰਗਤ ਜੀ ਸਮਾਂ ਹੋਇਆ ਹੈ ਜਿਹਦੇ ਵਿੱਚ ਜੀਵਨ ਮੁਕਤ ਵਿਦੇਹ ਮੁਕਤ ਨਿਤ ਮੁਕਤ ਪੂਰਨ ਬ੍ਰਹਮ ਗਿਆਨੀ ਹਰਕ ਸੋਗ ਦੇ ਨਿਆਰੇ ਧੰਨ ਧੰਨ ਭਾਈ ਮਣੀ ਸਿੰਘ ਜੀ ਸ਼ਹੀਦ ਉਹਨਾਂ ਦੀ ਕਥਾ ਆਪਾਂ ਸਰਵਣ ਕਰ ਰਹੇ ਹਾਂ ਜਿਨ੍ਹਾਂ ਨੇ ਦੀਵਾਲੀ ਦਾ ਮੇਲਾ ਲਾਉਣ ਲਈ ਉੱਦਮ ਕੀਤਾ ਇਹ ਕਿਉਂ ਕੀਤਾ ਕਿਉਂਕਿ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜਿਨ੍ਹਾਂ ਨੇ ਚੰਦੂ ਦੁਸ਼ਟ ਨੂੰ ਜਿਹਨੇ ਦੁਸ਼ਟ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਸ਼ਹੀਦ ਕੀਤਾ ਸੀ ਤਸੀਹੇ ਦੇ ਕੇ ਉਹ ਦੁਸ਼ਟ ਦਾ ਭੋਗ ਪਾ ਕੇ ਉਹਦੀ ਕੀਤੀ ਦਾ ਅਨੁਫਲ ਭੁਗਾ ਕੇ ਇਸ ਦਿਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚੇ ਸਨ, ਜਿੱਥੇ ਹਿੰਦੂ ਮਤ ਦੇ ਹਿੰਦੂ ਧਰਮ ਦੇ ਲੋਕ ਦੀਵਾਲੀ ਮਨਾ ਰਹੇ ਸੀ ਸ਼੍ਰੀ ਰਾਮ ਚੰਦਰ ਭਗਵਾਨ ਦੀ ਯਾਦ ਵਿੱਚ। ਜਦੋਂ ਪਤਾ ਲੱਗਾ ਸੰਗਤਾਂ ਨੂੰ ਵੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਅੱਜ ਆ ਰਹੇ ਹੈ, ਅਤੇ ਸੰਗਤਾਂ ਨੇ ਘਿਓ ਦੇ ਦੀਵੇ ਜਗਾ ਜਗਾ ਕੇ ਹੋਰ ਬੜੀਆਂ ਖੁਸ਼ੀਆਂ ਮਨਾਈਆਂ। ਇਸ ਦਿਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਆਏ ਸਨ ਦੀਵਾਲੀ 'ਤੇ। ਭਾਈ ਮਨੀ ਸਿੰਘ ਜੀ ਨੇ ਉਹ ਵਿਚਾਰ ਕੀਤੀ ਵੀ ਜਿਸ ਦਿਨ ਗੁਰੂ ਮਹਾਰਾਜ ਆਏ ਅਤੇ ਉਹਦੇ ਐਡਾ ਮਹਾਨ ਦਿਨ ਅਤੇ ਖਾਲਸੇ ਪੰਥ ਵੱਲੋਂ ਮਨਾਇਆ ਨਹੀਂ ਜਾ ਰਿਹਾ, ਕਿਉਂਕਿ ਆਪਾਂ ਵੀ ਇਹ ਗੱਲ ਜਾਣਦੇ ਹਾਂ ਵੀ ਕੋਈ ਸੰਤ ਕੋਈ ਫਕੀਰ ਉਹਨੇ ਕੋਈ ਕਰਨੀ ਕੀਤੀ ਹੋਵੇ ਅਤੇ ਅਸੀਂ ਦਿਨ ਮਨਾਉਂਦੇ ਹਾਂ ਉਹਨਾਂ ਦੇ, ਅਤੇ ਇੰਨੀ ਸ਼ਰਧਾ ਨਾਲ ਮਨਾਉਂਦੇ ਹਾਂ ਵੀ ਪਤਾ ਨਹੀਂ ਕਿੰਨਾ ਖਰਚਾ ਕਰ ਦਿੰਦੇ ਹਾਂ, ਤਿਲ ਮਾਰਿਆ ਜਿਹੜਾ ਭੁੰਜੇ ਨਹੀਂ ਪੈਂਦਾ ਹੈ। ਇੱਧਰ ਦੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੋ ਰੱਬ ਹੈ ਪਰਮੇਸ਼ਰ ਆਪ ਹੈ, ਅਤੇ ਉਹਨਾਂ ਦੇ ਦਿਨ ਦੀ ਗੱਲ ਸੀ ਜਿਸ ਕਰਕੇ ਭਾਈ ਮਨੀ ਸਿੰਘ ਜੀ ਨੇ ਉੱਦਮ ਕੀਤਾ ਸਿੰਘਾਂ ਨਾਲ ਮਿਲ ਕੇ, ਭਾਈ ਭੂਪਤ ਸਿੰਘ ਭਾਈ ਗੁਲਜ਼ਾਰ ਸਿੰਘ ਮੁਖੀ ਮੁਖੀ ਸਿੰਘਾਂ ਨੂੰ ਨਾਲ ਲੈ ਕੇ ਲਾਹੌਰ ਗਏ। ਉੱਥੇ ਭਾਈ ਸੂਰਤ ਸਿੰਘ ਜੋ ਦਮਦਮੀ ਟਕਸਾਲ ਦੇ ਤੀਸਰੇ ਮੁਖੀ ਰਹੇ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਵੀ ਰਹੇ ਭਾਈ ਸੂਰਤ ਸਿੰਘ, ਇਹਨਾਂ ਨੇ ਭਾਈ ਮਨੀ ਸਿੰਘ ਅਤੇ ਬਾਬਾ ਗੁਰਬਖਸ਼ ਸਿੰਘ ਜਿਨ੍ਹਾਂ ਦਾ ਅਕਾਲ ਤਖ਼ਤ ਸਾਹਿਬ ਦੇ ਨਾਲ ਹੀ ਸਥਾਨ ਹੈ, ਉਹਨਾਂ ਤੋਂ ਗੁਰਬਾਣੀ ਦੇ ਅਰਥ ਪੜ੍ਹੇ ਸੀ ਅਤੇ ਸਿੱਖੇ ਸੀ। ਇਹ ਭਾਈ ਸੂਰਤ ਸਿੰਘ ਭਾਈ ਸ਼ਬੇਕ ਸਿੰਘ ਲਾਹੌਰ ਵਿੱਚ ਹੀ ਰਹਿੰਦੇ ਸਨ, ਸਰਕਾਰੀ ਨੌਕਰੀ ਕਰਦੇ ਸੀ, ਉਂਝ ਗੁਰਮੁਖ ਸਨ। ਅਤੇ ਭਾਈ ਮਨੀ ਸਿੰਘ ਜੀ ਉਹਨਾਂ ਨੇ ਇਹਨਾਂ ਨੂੰ ਨਾਲ ਲੈ ਕਰਕੇ ਜ਼ਕਰੀਆ ਖਾਨ ਨਾਲ ਗੱਲ ਕੀਤੀ ਵੀ ਖਾਲਸਾ ਦੀਪਮਾਲਾ ਦਾ ਮੇਲਾ ਲਾਉਣਾ ਚਾਹੁੰਦਾ, ਕਿਉਂਕਿ ਕਿੰਨੇ ਸਾਲਾਂ ਤੋਂ ਲੱਗਾ ਨਹੀਂ ਸੀ। ਜ਼ਕਰੀਆ ਖਾਨ ਨੇ ਸੋਚਿਆ ਵੀ ਮੇਲਾ ਜਿਹੜਾ ਲਵਾਉਣਾ ਲਵਾਉਣਾ ਹੀ ਹੈ, ਇਹਨਾਂ ਕੋਲ ਪੈਸੇ ਲਈਏ, ਕੋਈ ਉਹਦੀ ਸ਼ਰਧਾ ਨਹੀਂ ਸੀ ਵੀ ਹਾਂ ਵੀ ਤੁਸੀਂ ਲਾਓ ਮੇਲਾ, ਗੱਲ ਕੋਈ ਨਹੀਂ ਹੈ, ਦੀਵਾਲੀ ਮਨਾਓ, ਦੀਪਮਾਲਾ ਦਾ ਜੋੜ ਮੇਲਾ ਗੁਰੂ ਘਰ ਦਾ ਮਨਾਓ, ਐਸਾ ਕੁਝ ਨਹੀਂ ਸੀ ਉਹਦੇ ਅੰਦਰ। ਉਹਦੇ ਅੰਦਰ ਤਾਂ ਖੋਟ ਇਹ ਸੀ ਵੀ ਇਹ ਦੀਪਮਾਲਾ ਦਾ ਜੋੜ ਮੇਲਾ ਹੋਵੇਗਾ, ਇਹ ਖਾਲਸੇ ਪੰਥ ਦੇ ਮੁਖੀ ਮੁਖੀ ਸਿੰਘ ਆਉਣੇ ਇੱਥੇ, ਇਹ ਸਾਰਿਆਂ ਨੂੰ ਪਕੜ ਕੇ ਇੱਥੇ ਮਾਰੇ ਜਾਣ ਤਾਂ ਚਲੋ ਚੰਗਾ, ਸਾਡਾ ਕਿੱਸਾ ਹੀ ਖਤਮ। ਇਹਦੀ ਖੋਟ ਦਾ ਹੀ ਵੇਖ ਕੇ ਭਾਈ ਮਨੀ ਸਿੰਘ ਜੀ ਨੇ ਜਦੋਂ ਮੇਲੇ ਵਿੱਚ ਰਹਿ ਗਏ 10 ਕੁ ਦਿਨ, ਇਹਨਾਂ ਦੁਸ਼ਟਾਂ ਨੇ ਫੌਜ ਬੜੀ ਭੇਜਤੀ ਆਪਣੀ। ਭਾਈ ਮਨੀ ਸਿੰਘ ਜੀ ਨੇ ਇਹਨਾਂ ਨੂੰ ਕਿਹਾ ਵੀ ਨਹੀਂ ਫੌਜ ਕਿਉਂ ਲਿਆਂਦੀ ਇੱਥੇ, ਹਿਸਾਬ ਦੀ ਚਾਹੀਦੀ ਹੈ, ਜਿੰਨੀ ਚਾਹੀਦੀ ਹੈ ਤੁਸੀਂ ਹੱਦੋਂ ਪਰੇ ਲੈ ਆਉਂਦੀ ਹੈ। ਇਹ ਕਹਿਣ ਲੱਗੇ ਕੋਈ ਨਹੀਂ ਜੀ, ਇਹ ਤਾਂ ਉੱਦਾਂ ਹੀ ਬਸ ਵੀ ਕੋਈ ਮੇਲੇ 'ਚ ਵਿਘਨ ਨਾ ਪਵੇ, ਇਸ ਕਰਕੇ ਰਹਿੰਦੀ ਤੁਸੀਂ ਬਾਕੀ ਡਰੋ ਨਾ, ਤੁਸੀਂ ਆਪਣਾ ਮੇਲਾ ਮਨਾਓ। ਲਾਹੌਰ ਦੀ ਸੰਗਤ ਨੇ ਭਾਈ ਸਾਹਿਬ ਜੀ ਨੂੰ ਕਨਸੋਹ ਦਿੱਤੀ ਵੀ ਦੁਸ਼ਟਾਂ ਨੇ ਵੈਰ ਕਮਾਉਣਾ ਸਿੰਘਾਂ ਦੇ ਨਾਲ। ਭਾਈ ਮਨੀ ਸਿੰਘ ਜੀ ਨੇ ਜਿਸੇ ਤਰ੍ਹਾਂ ਪਹਿਲਾਂ ਲਿਖੇ ਸੀ ਨਾ ਚਿੱਠੇ ਪੱਤਰ ਵੀ ਖਾਲਸਾ ਜੀ ਇਸ ਸਮਾਗਮ 'ਤੇ ਹਾਜ਼ਰੀਆਂ ਭਰਨੀਆਂ, ਉਸੇ ਤਰ੍ਹਾਂ ਫਿਰ ਲਿਖ ਕੇ ਭੇਜ ਦਿੱਤੇ ਵੀ ਖਾਲਸਾ ਜੀ ਇੱਥੇ ਨਾ ਆਇਓ, ਇੱਥੇ ਤੇ ਦੁਸ਼ਟਾਂ ਦੀ ਚੰਡਾਲ ਚੌਂਕੜੀ ਮਿਲੀ ਹੋਈ ਹੈ, ਖਾਲਸਾ ਪੰਥ ਆਇਆ ਨਾ। ਅਤੇ ਉਹ ਜਦੋਂ ਖਾਲਸਾ ਪੰਥ ਨਾ ਆਇਆ, ਹੁਣ ਇੱਥੇ ਨਾ ਫੌਜ ਬੜੀ ਲਾਈ ਸੀ, ਥੋੜ੍ਹੀ ਬਹੁਤ ਸੰਗਤ ਆਈ ਨੇੜੇ ਤੇੜੇ ਦੀ, ਅਤੇ ਭਾਈ ਸਾਹਿਬ ਜੀ ਉਹਨਾਂ ਨੇ ਕਿਤੇ 5,000 ਲਿਖਿਆ ਹੈ ਠੇਕਾ ਭਰਨਾ, ਕਿਤੇ 10,000 ਵੀ ਤੈਨੂੰ ਇਸ ਅਸੀਂ ਦੇਵਾਂਗੇ, ਪਰ ਮੇਲਾ ਲੱਗਣ ਤੋਂ ਬਾਅਦ। ਉਹ ਦੀਪਾਵਲੀ ਦਾ ਜਿਹੜਾ ਮੇਲਾ ਲੰਘ ਗਿਆ, ਸੰਗਤ ਇੰਨੀ ਆਈ ਨਾ ਚੜਾਵਾ ਕੋਈ ਚੜਿਆ ਨਾ। ਇਹਨੇ ਜ਼ਕਰੀਆ ਖਾਨ ਦੁਸ਼ਟ ਨੇ ਇਹ ਤਾਂ ਸੋਚਿਆ ਨਹੀਂ ਆ ਵੀ ਮੇਰੇ ਪਾਪ ਕਰਕੇ ਮੇਰੀ ਦੁਸ਼ਟਤਾ ਕਰਕੇ ਤਾਂ ਮੇਲਾ ਨਹੀਂ ਲੱਗਾ, ਵੀ ਮੈਂ ਫੌਜ ਚੜ੍ਹਾ ਦਿੱਤੀ ਅਤੇ ਸਿੰਘ ਕੋਈ ਆਇਆ ਨਹੀਂ ਹੈ, ਸਗੋਂ ਇਹ ਇਨਸਾਫ ਦੀਆਂ ਅੱਖਾਂ ਕਰਕੇ ਬੰਦ ਅਤੇ ਲੱਗ ਪਿਆ ਪੈਸੇ ਮੰਗਣ। ਇਹਨੇ ਠੇਕਾ ਮੰਗ ਲਿਆ ਵੀ 5,000 ਜਿਹੜਾ ਮਾਮਲਾ ਕੀਤਾ ਤੁਹਾਡੇ ਨਾਲ ਭਰੋ, ਅਤੇ ਭਾਈ ਸਾਹਿਬ ਜੀ ਨੇ ਸੋਚਿਆ ਸੀ ਵੀ ਚਲੋ ਮਾਇਆ ਇਕੱਠੀ ਹੋਵੇਗੀ, ਇਹਦਾ ਵੀ ਦਿੱਤਾ ਜਾਵੇਗਾ, ਗੁਰੂ ਘਰ ਜਿਹੜੇ ਖਰਚ ਖਰਚਾ ਵੀ ਅਲੱਗ ਹੋ ਜਾਣਗੇ ਅਤੇ ਚਲੋ ਨਾਲ ਗੁਰੂ ਘਰ ਦਾ ਦਿਨ ਵੀ ਮਨਾਇਆ ਜਾਵੇਗਾ। ਉਹ ਗੱਲ ਕੋਈ ਹੋਈ ਨਾ, ਜਦੋਂ ਹੁਣ ਪੈਸੇ ਨਹੀਂ ਚੜ੍ਹੇ ਤਾਂ ਪੈਸੇ ਦਿੱਤੇ ਕਿੱਥੋਂ ਜਾਣ। ਅਖੀਰੀ ਇਹ ਜਿਹੜਾ ਲਖਪਤ ਰਾਏ ਬੈਠਾ ਸੀ ਰਾਮ ਤੀਰਥ 'ਤੇ, ਅੰਮ੍ਰਿਤਸਰ ਸਾਹਿਬ ਵਿਖੇ ਜਾ ਕੇ ਦੰਗਾ ਫੰਗਾ ਜਿਹਾ ਕਰਕੇ ਜਿਹੜੇ ਕੁਝ ਸਿੰਘ ਸੀ ਛਾਂਡਵੇ ਜੇ ਪਕੜ ਕੇ, ਭਾਈ ਮਣੀ ਸਿੰਘ ਉਹਨਾਂ ਦੇ ਨਾਲ, ਭਾਈ ਭੂਪਤ ਸਿੰਘ, ਗੁਲਜਾਰ ਸਿੰਘ, ਇੱਕ ਉਹਨਾਂ ਦਾ ਭਰਾ ਸੀ ਭਾਈ ਸਾਹਿਬ ਜੀ ਦਾ ਭਾਈ ਜਗਤ ਸਿੰਘ, ਦੋ ਇਹਨਾਂ ਦੇ ਪੁੱਤਰ, ਹੋਰ ਨਾਮੀ ਨਾਮੀ ਸਿੱਖ, ਇਹ ਫੜ ਕੇ ਉੱਥੇ ਲਾਹੌਰ ਲੈ ਗਏ। ਉੱਥੇ ਜਦੋਂ ਗਏ ਹੈ ਤਾਂ ਹੁਣ ਸਿੰਘਾਂ ਦਾ ਧਰਮ ਹੈ ਵੀ ਗੁਰੂ ਦੀ ਫਤਿਹ ਬੁਲਾਉਣੀ, ਮੁਸਲਮਾਨ ਵਾਲਿਕਮ ਸਲਾਮ ਕਹਿੰਦੇ ਹੈ। ਜਦੋਂ ਭਾਈ ਮਣੀ ਸਿੰਘ ਹੋਣੀ ਉੱਥੇ ਗਏ ਤਾਂ ਇਹਨਾਂ ਨੇ ਵਾਲਿਕਮ ਸਲਾਮ ਤਾਂ ਨਹੀਂ ਕਿਹਾ, ਜਾ ਕੇ ਫਤਿਹ ਬੁਲਾ ਦਿੱਤੀ। ਜਦੋਂ ਕਚਹਿਰੀ 'ਚ ਫਤਿਹ ਬੁਲਾ ਦਿੱਤੀ, ਉਹ ਫਤਿਹ ਕਾਹਦੀ ਬੁਲਾਈ, ਕਹਿੰਦੇ ਮਾਨੋ ਜਿਵੇਂ ਬਰੂਦ ਦੇ ਉੱਤੇ ਚੰਗਿਆੜੀ ਪੈ ਗਈ ਹੈ, ਇਹ ਜਲ ਮੱਚ ਗਿਆ, ਸੜ ਗਿਆ ਨਵਾਬ ਜ਼ਕਰੀਆ ਖਾਨ। ਉਹ ਕਹਿੰਦਾ ਮਣੀ ਸਿਆਂ, ਆ ਜਿਹੜਾ ਤੇਰੇ ਨਾਲ ਠੇਕਾ ਕੀਤਾ ਉਹ ਠੇਕਾ ਭਰ। ਭਾਈ ਮਣੀ ਸਿੰਘ ਜੀ ਕਹਿਣ ਲੱਗੇ ਵੀ ਨਵਾਬ ਸਾਹਿਬ, ਕੁਟਲਦਾਈ ਤਾਂ ਤੇਰੀ ਹੈ, ਖੋਟਦਾਈ ਤੇਰੀ ਹੈ, ਵੀ ਫੌਜਾਂ ਤੂੰ ਭੇਜ ਦਿੱਤੀਆਂ ਹੈ, ਮੇਲਾ ਕੋਈ ਲੱਗਿਆ ਨਹੀਂ, ਖਾਲਸਾ ਪੰਥ ਪਹੁੰਚਿਆ ਨਹੀਂ, ਅਤੇ ਤੂੰ ਕਿਹੜੇ ਨਿਆਂ ਦੇ ਨਾਲ ਪੈਸੇ ਮੰਗਦਾ। ਇਹ ਕਹਿਣ ਲੱਗਾ ਹੁਣ ਇਹਦੀ ਤਾਂ ਹੁਣ ਮੱਤ ਮਾਰੀ ਹੈ ਨਾ, ਪਾਪ ਬੁਰਾ ਪਾਪੀ ਕੋ ਪਿਆਰਾ, ਇਹ ਪਾਪੀ ਜਿਹੜਾ ਵਾਰ ਵਾਰ ਇੱਕੋ ਗੱਲ ਕਰੀ ਜਾਵੇ, ਉਹ ਮਣੀ ਸਿਆਂ ਪੈਸੇ ਦੇ ਜਾਂ ਮੁਸਲਮਾਨ ਬਣ, ਨਹੀਂ ਤਾਂ ਕਤਲ ਕੀਤਾ ਜਾਵੇਗਾ। ਭਾਈ ਸਾਹਿਬ ਜੀ ਨੇ ਕੋਈ ਇਹਦੀ ਗੱਲ ਨਾ ਮੰਨੀ, ਕਿਉਂਕਿ ਜਿਹੜੇ ਗੁਰੂ ਦੇ ਸਿੰਘ ਉਹ ਕਿੱਥੋਂ ਡਰਦੇ ਹੈ। ਉੱਥੇ ਕਾਜ਼ੀ ਨੂੰ ਪੁੱਛਿਆ, ਇਹਨੇ ਕਾਜ਼ੀ ਨੂੰ ਪੁੱਛਿਆ, ਕਹਿਣ ਲੱਗਾ ਕਾਜ਼ੀ ਸਾਹਿਬ ਨਵਾਬ ਖਾਨ ਕਹਿੰਦਾ ਵੀ ਸ਼ਰ੍ਹਾਂ ਦੇ ਮੁਤਾਬਕ ਦੱਸੋ ਇਹਨਾਂ ਨੂੰ ਕੀ ਸਜ਼ਾ ਲਾਉਣੀ ਚਾਹੀਦੀ ਹੈ, ਇਹ ਬਾਗੀ ਹੋਏ ਬੋਲਦੇ ਵੀ ਪੁੱਠਾ ਹੈ, ਕੀ ਕਰਨਾ ਚਾਹੀਦਾ ਇਹਨਾਂ ਦਾ। ਉਹ ਕਾਜ਼ੀ ਜੀ ਕਹਿੰਦੇ ਪਹਿਲਾਂ ਸੜਿਆ ਮੱਚਿਆ, ਇੱਕ ਬਾਂਦਰ ਦੂਜੇ ਬਿੱਛੂ ਲੜਿਆ ਵਾਲੀ ਗੱਲ, ਅਤੇ ਇਹਦੀ ਜ਼ਬਾਨ ਕਾਹਦੀ ਸੀ, ਕਹਿੰਦੇ ਉਹਦੀ ਜ਼ਬਾਨ ਮਾਨੋ ਵੀ ਲੋਹੇ ਦੀ ਕਲਮ, ਲੋਹੇ ਦੀ ਕਲਮ ਨਾਲ ਇੱਕ ਵਾਰ ਸਰੀਰ 'ਤੇ ਪੂਰਨਾ ਪੈ ਜਾਵੇ ਕਦੀ ਮਿਟਦਾ ਨਹੀਂ ਹੈ। ਇਹਨੇ ਸ਼ਰ੍ਹਾਂ ਦੇ ਕੀ ਲਾਉਣੀ, ਇੱਕ ਭੜਕਾਊ ਬੋਲਣ ਲੱਗਾ, ਨਵਾਬ ਸਾਹਿਬ ਇੱਕ ਦੇ ਇਹਨਾਂ ਨੇ ਕਚਹਿਰੀ ਵਿੱਚ ਆ ਕੇ ਸਲਾਮ ਨਹੀਂ ਕੀਤਾ, ਦੂਜਾ ਇਹਨਾਂ ਠੇਕਾ ਨਹੀਂ ਭਰਿਆ ਹੈ, ਫਿਰ ਇਹ ਜਿਹੜਾ ਮਣੀ ਸਿੰਘ ਹੈ ਨਾ, ਇਹ ਤੁਰਕਾਂ ਦੇ ਸਾਡੇ ਖਿਲਾਫ਼, ਮੁਸਲਮਾਨਾਂ ਦੇ ਖਿਲਾਫ਼ ਬਗਾਵਤ ਕਰਦਾ ਹੈ, ਸਪਿਰਿਟ ਭਰਦਾ ਹੈ ਆਪਣੇ ਸਿੰਘਾਂ ਵਿੱਚ, ਅੰਮ੍ਰਿਤ ਛਕਾ ਕੇ ਜ਼ਹਿਰ ਭਰਦਾ ਉਹਨਾਂ ਦੇ ਅੰਦਰ, ਮੁਕਾਬਲਾ ਕਰਨ ਦੀ ਇਹ ਦਿੰਦਾ ਹੈ ਹਦਾਇਤ ਉਹਨਾਂ ਨੂੰ, ਇਸ ਕਰਕੇ ਇਹਨੂੰ ਕੀ ਦੇਣਾ ਹੈ ਸ਼ਰ੍ਹਾ, ਇਹਦਾ ਬੰਦ ਬੰਦ ਕੱਟਿਆ ਜਾਵੇ। ਉਹ ਗਿਆਨੀ ਗਿਆਨ ਸਿੰਘ ਲਿਖਿਆ, ਪੁੱਛਿਆ ਜਦੋਂ ਇਹਨੂੰ ਕਾਜ਼ੀ ਨੂੰ, ਕਾਜ਼ੀ ਕਹਿਣ ਲੱਗਾ ਜੋ ਕੁੱਤੇ ਕੋਲ ਕੁਪੱਤੇ ਕਾਜ਼ੀ ਪਾਜੀ ਖੋਲ ਕਿਤਾਬੈ, ਜੋ ਬੜੇ ਕੁੱਤੇ ਦੇ ਕੁਪੱਤੇ ਸਨ। ਇਹ ਕਾਜ਼ੀ ਬੋਲਿਆ ਨਵਾਬ ਖਾਨ, ਮਣੀ ਸਿੰਘ ਇਹ ਸਿੰਘ ਪੰਥ ਕਾ ਆਹੇ ਮੌਲਵੀ ਕਾਦੀ, ਇਹ ਜਿਹੜਾ ਹੈਗਾ ਨਾ ਮਣੀ ਸਿੰਘ, ਇਹ ਆਪਣੇ ਆਪ ਨੂੰ ਬੜਾ ਫਕਰ ਮੰਨਦਾ, ਸਾਧੂ ਮੰਨਦਾ ਹੈ, ਅਤੇ ਇਹ ਜੱਜ ਮੰਨਦਾ ਵੀ ਮੈਂ ਸਿੰਘਾਂ ਦੇ ਫੈਸਲੇ ਨਿਬੇੜਦਾ ਹਾਂ, ਅਤੇ ਕੀ ਕਰਦਾ ਇਹ, ਜਿਵੇਂ ਸਾਡੇ ਵੱਲੋਂ ਹੁੰਦਾ ਨਾ ਹਦਾਇਤ ਦੇਣ ਵਾਲਾ ਸੈਯਦ ਕਾਜ਼ੀ, ਇਸੇ ਤਰ੍ਹਾਂ ਇਹ ਹੈ ਸਿੰਘਾਂ ਵਿੱਚ, ਇਹ ਇਹਨਾਂ ਨੂੰ ਹਦਾਇਤ ਦਿੰਦਾ ਹੈ, ਗਜ਼ਬੇ ਇਹ ਦੇਤ ਤਲੀਮ ਮਜ਼ਬ ਕੀ ਗਜ਼ਬੇ ਇਹੋ ਗ੍ਰੰਥੀ ਹਾਦੀ, ਹਦਾਇਤ ਕਰਦਾ ਅਤੇ ਧਰਮ ਦੀ, ਇਹ ਸਿੱਖ ਧਰਮ ਦੀ ਪ੍ਰਚਾਰ ਕਰਦਾ, ਇਸ ਕਰਕੇ ਕੀ ਕਰੋ ਇਹਦਾ ਬੰਦ ਬੰਦ ਇਸਕਾ ਛੁਡਵਾਓ, ਇਹਦਾ ਨਾ ਬੰਦ ਬੰਦ ਦਾ ਕੱਟਿਆ ਜਾਵੇ, ਕੈ ਇਹ ਦੀਨ ਕਬੂਲੇ ਜਾਂ ਇਹਦੇ ਦੀਨ ਕਬੂਲੇ। ਇਹ ਫਿਰ ਨਵਾਬ ਖਾਨ ਸੁਣ ਕੇ ਉਹ ਸਾਰੀ ਤਿਆਰੀ ਹੋ ਗਈ ਬੰਦ ਬੰਦ ਕੱਟਣ ਦੀ, ਵੀ ਬੰਦ ਬੰਦ ਕੱਟਿਆ ਜਾਵੇ। ਨਿਖਾਸ ਚੌਂਕ ਜਿਹੜਾ ਲਾਹੌਰ ਦੇ ਵਿੱਚ ਹੈ, ਨਿਖਾਸ ਚੌਂਕ ਮਤਲਬ ਜਿਵੇਂ ਦਿੱਲੀ ਵਿੱਚ ਚਾਂਦਨੀ ਚੌਂਕ ਸੀ ਨਾ, ਖੁੱਲ੍ਹਾ ਡੁੱਲਾ, ਜਿੱਥੇ ਸਾਰੀ ਦੁਨੀਆ ਵੇਖੇ ਪਤਾ ਲੱਗੇ ਵੀ ਫਲਾਣੇ ਨੇ ਗਲਤੀ ਕੀਤੀ ਹਕੂਮਤ ਨਾਲ, ਤਾਂ ਕੀ ਹਾਲ ਹੋਇਆ, ਇਸੇ ਤਰ੍ਹਾਂ ਦੂਜੇ ਦਾ ਹੋਵੇਗਾ। ਉਹ ਚੌਂਕ ਦੇ ਵਿੱਚ ਭਾਈ ਮਨੀ ਸਿੰਘ ਜੀ ਨੂੰ ਬਿਠਾਇਆ, ਉੱਥੇ ਪੂਰੀ ਤਿਆਰੀ ਕੀਤੀ। ਇੱਧਰੋਂ ਜਿਹੜੇ ਸਿੰਘ ਸਨ ਰਹਿੰਦੇ, ਭਾਈ ਸੂਰਤ ਸਿੰਘ, ਭਾਈ ਸ਼ਵੇਕ ਸਿੰਘ, ਲੱਛੀ ਰਾਮ ਦੀਵਾਨ ਜਿਹੜਾ ਹਿੰਦੂਆਂ ਵਿੱਚੋਂ, ਇਸੇ ਤਰ੍ਹਾਂ ਕੌੜਾ ਮੱਲ, ਹੋਰ ਜਿਹੜੇ ਸੀ ਭਾਈ ਮਨੀ ਸਿੰਘ ਜੀ ਨਾਲ ਸਾਰੇ ਪ੍ਰੇਮ ਰੱਖਣ ਵਾਲੇ, ਉਹ ਪੈਸੇ ਲੈ ਕੇ ਆਏ। ਕਹਿਣ ਲੱਗੇ, ਨਵਾਬ ਸਾਹਿਬ, ਅਸੀਂ ਤੈਨੂੰ ਪੈਸੇ ਦੇ ਦਿੰਦੇ ਹਾਂ ਅਤੇ ਤੂੰ ਜਿਹੜਾ ਭਾਈ ਮਨੀ ਸਿੰਘ ਨੂੰ ਛੱਡ ਦੇ। ਇਹ ਕਹਿਣ ਲੱਗਾ, ਜਦੋਂ ਇਹਨੂੰ ਕਿਹਾ, ਇਹ ਤਾਂ ਮੰਨ ਗਿਆ ਵੀ ਪੈਸੇ ਮਿਲਣਗੇ, ਬੇਈਮਾਨੀ ਦੇ ਵਿੱਚ ਹੈ ਹੀ ਸੀ। ਪਰ ਭਾਈ ਮਨੀ ਸਿੰਘ ਨੇ ਉਸ ਵਕਤ ਕਿਹਾ, ਖਾਲਸਾ ਜੀ, ਇਹਦੀ ਜਿਹੜੀ ਤੁਰਕਾਂ ਦੀ ਨੀਤ ਫਿੱਟ ਗਈ ਹੈ, ਇਹਨਾਂ ਅੱਜ ਨਹੀਂ ਕੱਲ੍ਹ ਨੂੰ ਫਿਰ ਬਹਾਨੇ ਨਾਲ ਪਕੜਨਾ, ਇਸ ਕਰਕੇ ਪੈਸਾ ਕੋਈ ਨਹੀਂ ਕਿਸੇ ਨੂੰ ਦੇਣਾ ਹੈ, ਸਾਡੀ ਕੋਈ ਜਾਮਨੀ ਨਹੀਂ ਭਰਨੀ ਹੈ ਅਤੇ ਇਹਨਾਂ ਨੂੰ ਜਿਹੜਾ ਹੈ ਕੋਈ ਪੈਸਾ ਦੇਣਾ ਨਹੀਂ ਹੈ, ਇਹ ਸਾਡਾ ਜਿਹੜਾ ਦੇਹ ਸਰੀਰ ਕੱਢਣਾ ਚਾਹੁੰਦੇ ਹੈ। ਅਤੇ ਖਾਲਸਾ ਜੀ, ਵਰਮੀ ਮਾਰਿਆਂ ਕਦੀ ਸੱਪ ਨਹੀਂ ਮਰਦਾ ਹੈ, ਕੋਠੇ ਨੂੰ ਢਾਇਆ ਕੋਠੇ 'ਚ ਵਸਣ ਵਾਲਾ ਨਹੀਂ ਮਰਦਾ ਹੈ, ਕੋਠੇ ਢੜਦਾ ਹੈ। ਇਹ ਸਾਡੀ ਦੇਹ ਕੱਟਣਗੇ ਅਤੇ ਅਸੀਂ ਆਪਣਾ ਸਾਖੀ ਰੂਪ ਹੋ ਕੇ ਵੇਖਾਂਗੇ, ਭਾਵ ਜਿਹੜੀ ਆਤਮਾ ਕਦੀ ਮਰਦੀ ਨਹੀਂ ਹੈ, ਸਰੀਰ ਦੇ ਤਾਂ ਨਾਸ ਹੋਣਾ ਹੀ ਹੋਣਾ ਹੈ। ਉਹ ਫਿਰ ਸਿੰਘਾਂ ਨੇ ਵਾਰ ਵਾਰ ਕਿਹਾ, ਨਹੀਂ ਭਾਈ ਮਨੀ ਸਿੰਘ ਜੀ, ਤੁਸੀਂ ਪੰਥ ਦੇ ਬੜੇ ਉੱਘੇ ਵਿਦਵਾਨ, ਗੁਰੂ ਘਰ ਦੀ ਸੇਵਾ ਕਰਨ ਵਾਲੇ ਹੋ। ਉਹਨਾਂ ਬੜੀ ਕੋਸ਼ਿਸ਼ ਕੀਤੀ, ਪਰ ਭਾਈ ਮਨੀ ਸਿੰਘ ਨੇ ਕਿਹਾ ਵੀ ਖਾਲਸਾ ਜੀ, ਇਹ ਦੇਹ ਨੇ ਤਾਂ ਇੱਕ ਦਿਨ ਮਿਟਣਾ ਹੀ ਹੈ ਅਤੇ ਗੁਰੂ ਤੋਂ ਬੇਮੁੱਖ ਹੋਣ ਕੇ ਜਾਣ ਦੀ ਕੀ ਜ਼ਰੂਰਤ ਹੈ, ਇਹ ਚਾਮਰੇ 'ਤੇ ਮਿਟਣਾ ਹੀ ਹੈ, ਕਿਉਂ ਨਾ ਚਮਾਰਾਂ ਦੇ ਮੱਥੇ ਹੁਣੇ ਮਾਰਿਆ ਜਾਵੇ। ਇਸ ਪ੍ਰਕਾਰ ਭਾਈ ਮਨੀ ਸਿੰਘ ਜੀ ਨੇ ਉਹ ਸਾਰਿਆਂ ਨੂੰ ਮਨ੍ਹਾ ਕਰ ਦਿੱਤਾ। ਅੱਗੇ ਜਿਵੇਂ ਭਾਈ ਮਨੀ ਸਿੰਘ ਜੀ ਨੂੰ ਫਤਵਾ ਲਾਇਆ, ਨਾਲ ਦੇ ਸਿੰਘਾਂ ਦੀ ਜਿਵੇਂ ਸ਼ਹੀਦੀ ਹੋਈ, ਉਹ ਪ੍ਰਸੰਗ ਅੱਜ ਆ ਰਿਹਾ ਹੈ, ਆਪਾਂ ਬੜੇ ਪਿਆਰ ਸਤਿਕਾਰ ਅਦਬ ਨਾਲ ਸਰਵਣ ਕਰੀਏ, ਕਿਉਂਕਿ ਸਾਧ ਸੰਗਤ ਜੀ, ਉਹਨਾਂ ਸਿੰਘਾਂ ਨੇ ਉਪਕਾਰ ਕੀਤੇ ਸਾਡੇ ਵਾਸਤੇ ਅਤੇ ਸਾਡਾ, ਅਸੀਂ ਕੋਈ ਕੁਰਬਾਨੀ ਦੇ ਕਰਨ ਜੋਗੇ ਹੈ ਨਹੀਂ ਗੇ, ਕੰਮ ਸੇ ਕੰਮ ਗੁਰੂ ਦੀ ਹਜ਼ੂਰੀ ਵਿੱਚ ਜੁੜ ਕੇ ਬੈਠ ਕੇ ਸੁਣ ਹੀ ਲਈਏ, ਸਾਡੇ 'ਚ ਹੀ ਭਲਾ ਹੈ। ਜਿਹੜੇ ਸੁਣ ਲੈਂਦੇ ਆ ਨਾ, ਸੁਣ ਤੇ ਬਨੀਦ ਕਹਿਤੇ ਪਵਿੱਤ, ਸਤਿਗੁਰੂ ਰਹਾ ਭਰ ਪੂਰੇ। ਸੁਣਨ ਵਾਲੇ ਪਨੀਤ ਹੈ, ਕਹਿਣ ਵਾਲੇ ਪਵਿੱਤਰ ਹੈ। ਪਵਿੱਤਰ 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 ਪਨੀਤ, ਤਿੰਨ ਵਾਰੀ ਪਵਿੱਤਰ ਕਹੀਏ ਫਿਰ ਜਾ ਕੇ ਪਨੀਤ ਬਣਦਾ। ਇਸ ਕਰਕੇ ਜਿਹੜੇ ਸੁਣਨ ਵਾਲੇ ਆ ਨਾ, ਉਹਨਾਂ ਦੀ ਮਹਿਮਾ ਜ਼ਿਆਦੀ ਹੈ, ਉਹਨਾਂ ਨੂੰ ਜ਼ਿਆਦੀ ਮਾਰਨ ਵਡਿਆਈ ਦਿੱਤੀ ਹੈ। ਸਦ ਬਲਿਹਾਰੀ ਤਿਨਾ ਜੇ ਸੁਣਤੇ ਹਰ ਕਥਾ, ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਅਸੀਂ ਸਦਾ ਹੀ ਉਹਨਾਂ ਤੋਂ ਬਲਿਹਾਰ ਕੁਰਬਾਨ ਜਾਂਦੇ ਹਾਂ, ਜਿਹੜੇ ਭਾਈ ਗੁਰੂ ਦੀ ਹਜ਼ੂਰੀ ਵਿੱਚ ਰਹਿ ਕੇ ਗੁਰੂ ਦੇ ਸਿੱਖਾਂ ਭਗਤਾਂ ਦੀ ਕਥਾ ਸੁਣਦੇ ਹੈ, ਉਹ ਭਾਗਾਂ ਵਾਲੇ ਹੈ, ਪਰ ਉਹ ਹੈਣ ਵਿਰਲੇ ਨਾਹੀਂ ਘਣੇ। ਪਿੰਡਾਂ ਖਾਨਿਆਂ 'ਚ, ਸ਼ਹਿਰਾਂ 'ਚ, ਦੁਨੀਆਂ ਦਾ ਕੋਈ ਪਤਾ ਨਹੀਂ ਵੀ ਕਿੰਨੀਆਂ ਸੜਕਾਂ ਦੇ ਕਿੰਨੇ ਲੋਕਾਂ ਦੇ ਘਰ ਭਰੇ ਪਏ ਹੈ, ਪਰ ਗੁਰੂ ਦੇ ਜਿਹੜੇ ਚਰਨਾਂ ਵਿੱਚ ਬਹਿ ਕੇ ਸੁਣਨ ਸੁਣਾਉਣ ਵਾਲੇ ਉਹ ਤਾਂ ਬੜੇ ਘੱਟ ਹਨ, ਕਿਉਂਕਿ ਚੀਜ਼ ਹੀ ਭਾਗਾਂ ਨਾਲ ਮਿਲਦੀ ਹੈ। ਉਹ ਇਹ ਵਿਚਾਰੇ ਕਿਆ ਕਰੇ ਜਾਂ ਭਾਗ ਤੁਰ ਮੰਦੇ, ਜਿਨ੍ਹਾਂ ਦੇ ਭਾਗ ਹੀ ਤੁਰ ਮੰਦੇ ਉਹ ਵਿਚਾਰੇ ਕੀ ਕਰ ਸਕਦੇ ਹੈ। ਉਹਨਾਂ ਦੇ ਵਿਚਾਰਿਆਂ ਜਿਹੋ ਜਿਹੇ ਆਏ, ਨਾ ਇੱਕ ਬਰਾਬਰ ਹੈ, ਆਇਆ ਗਿਆ ਮੋਇਆ ਨਾ, ਉਹ ਆਏ ਵੀ ਹੋ ਜੇ, ਗਏ ਵੀ ਹੋ ਜੇ, ਮਰਿਆ ਵੀ ਹੋ ਜੇ, ਉਹਨਾਂ ਦਾ ਕੋਈ ਨਾਮ ਨਹੀਂ ਹੈ। ਇਸ ਕਰਕੇ ਉਹਨਾਂ ਸਿੰਘਾਂ ਦੀ ਆਪਾਂ ਸ਼ਹੀਦੀ ਜਿਹੜੀ ਸਰਵਣ ਕਰ ਰਹੇ ਹਾਂ, ਬੜੇ ਪਿਆਰ ਸਤਿਕਾਰ ਨਾਲ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਸਤਿਗੁਰ ਜੀ ਦੇ ਚਰਨਾਂ ਵਿੱਚ ਨਵਾਓ ਸੀਸ ਅਤੇ ਬੋਲੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਅਬ ਪੈਸੇ ਹਮ ਪੈਕਿਸ਼ ਨਾਹੀਂ।
ਇਹ ਨਵਾਬ ਘੜੀ ਘੜੀ ਇੱਕ ਗੱਲ ਬੋਲਦਾ, ਜ਼ਕਰੀਆ ਖਾਨ, ਉਹ ਮਨੀ ਸਿਆਂ, ਆ ਜਿਹੜਾ 5000 ਤੇਰੇ ਨਾਲ ਕੀਤਾ ਆ, ਉਹ ਤੂੰ ਪੈਸੇ ਰੱਖੇ ਥੇ। ਭਾਈ ਸਾਹਿਬ ਜੀ ਕਹਿਣ ਲੱਗੇ ਵੀ ਸਾਡੇ ਕੋਲ ਨਵਾਬ, ਸਾਡੇ ਕੋਲ ਤੇਰੇ ਵਾਸਤੇ ਕੋਈ ਪੈਸਾ ਨਹੀਂ, ਕਿਉਂਕਿ ਕਰਤੂਤ ਤੇਰੀ ਹੈ, ਚੜਾਉਣ ਵਾਲਾ ਤੂੰ ਹੈ ਫੌਜ ਨੂੰ, ਸਿੰਘ ਕੋਈ ਆਇਆ ਨਹੀਂ, ਗੁਰੂ ਕੀ ਸੰਗਤ ਆਈ ਨਹੀਂ, ਅਤੇ ਪੈਸਾ ਤੈਨੂੰ ਕਿੱਥੋਂ ਦਈਏ, ਸਾਡੇ ਕੋਲ ਕੋਈ ਪੈਸਾ ਹੈ ਨਹੀਂ ਹੈ।
ਲੈ ਜਾਣ ਹਮਾਰੀ ਨਗਦੀ ਮਾਹੀ।
ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਭਾਈ ਮਨੀ ਸਿੰਘ ਜੀ ਕਹਿਣ ਲੱਗੇ, ਖਾਲਸਾ ਜੀ, ਜਿਹੜੇ ਨਾਲ ਸਿੰਘ ਖੜ੍ਹੇ ਸੀ, ਇਸ ਤਰ੍ਹਾਂ ਨਵਾਬ ਨੂੰ ਕਿਹਾ, ਨਵਾਬ ਤੈਨੂੰ ਜਾ ਦੇਵਾਂਗੇ ਤਾਂ ਸਹੀ ਨਗਦ, ਪਰ ਕੀ ਦੇਵਾਂਗੇ, ਆਪਣੀ ਜਾਨ ਦੇਵਾਂਗੇ ਤੈਨੂੰ, तेनू अपनी जान नगद देंगे, पैसा नहीं हूं तेन कोई दें।
शहर लोग इकट्ठे होए
तो उस वक्त शहर के लोग, क्योंकि बड़े बड़े फकीर, बड़े बड़े जड़े है सी संत होर लोग बड़े जुड़े सन भाई मणि सिंह जी नाल। शहीद बलाक च लिखा कि भाई मणि सिंह जी बंदी खाने के भी कथा करते रहे है। वो जिहड़ा उत्थे अगले बन्ने पहरा दिंदा सी वह भी सुनदा रहा कथा, वह भी सुन के कहता भी इन्हां दी ते कथा ही ऐसी महान है। इस तरह बड़े लोग जिहड़े ना शहर विच आ कट्ठे होए,
लैके पैसे आन खलोए,
वो हत्थां विच पैसे लै लै के आ गए ते कहन लगे भी साढ़े को पैसे नवाब खां तू लै ले, पर तू भाई मणि सिंह नू इन्हां नू छड्ड दे।
दोहरा मणि सिंह
सोलख समो, उस वक्त भाई साहब भाई मणि सिंह जी अपना समा जान गए भी वो समा हुण आ गया जो गुरु दे बचन होए है ते जो संगत दे बचन होए हन।
हुई बात दे तोड़,
ते जिहड़ी बात हुंदी सी ना गल कि सिंह होर जिहड़े लोग प्रेम करन वाले पैसे दे रहे सी, पैसे दिते जाने सी, भाई साहब जी उस संगत दा बचन जान के भी वह दिन अज आ गया है शहीदी का, बार बार कह कह के मोड़ दें दे, गल नूं तोड़ दें दे, भी किसे ने कोई पैसा नहीं देना, इन्हां दी ते नीत फिटी हुई है।
सिखण बचन सो किम टले,
क्योंकि जिहड़े भाई गुरु दे सिख है वह ते गुरु दा रूप है, ग्रंथ पंथ गुर मानी है, गुरु महाराज दा बचन है। क्योंकि साडे लोग कह देंदे भी गुरु ग्रंथ साहिब महाराज जी गुरु है, वह गुरु कोई बोलदे नहीं है, ताइयों तो साड़ी जी चढ़ मची रही, कोई अं उल्टे सीधे काम करते रहने। पर साध संगत जी गुरु की हजूरी बेच अरदास करके हुक्मनामा लैके जो खालसा पंथ सानू जिहड़ियां हदायत करता, जिहड़ा सानू तनखावां साड़ी गलती माफ़ी सानू लगती है, वह सारा गुरु का पसारा है। गुरु ने संगत नू भी अहुदा दिता है, गुरु जी ने ताज गुरु ग्रंथ साहिब महाराज थापिया है गुरदा गद्दी दे, अज गुरु जी दे फैसले हुंदे है, वह पंथ फैसला करता है बाद अगे हो गए। इस करके खालसा पंथ जिहड़ा सिखा ने बचन कहे भी मणि सिंह गुरु की बाणी दे बंद बंद किते वखरियां कीतियां बाणियां तेरा भी बंद बंद कट्टिया जावे, वह सिंघां दा बचन सिखा दा बचन किवें भाई खाली जा सकता है।
करे जतन जो करोड़,
जे कोई करोड़ा जतन भी करे तो वह जतन किया भी बचन नहीं टलदा। इधरों नवाब जिहड़ा सी ना जकरिया खान, इहदे मन च बड़ा क्रोध आ गया, ये जिहड़ा पागल कुत्ते ने जिवें कट्टिया हुंदा, बहुत जकरिया खान क्रोध विच आ रहा भी मणि सिंह गल क्यों नहीं कोई बन दिंदा। गल की सी जिहड़ा शराब सिख संगत वालों भाई मणि सिंह जी नूं शराब दे बचन होए सी मणि सिंह बारे, ओ समा आ पुज्या सी।
काजी मुल्ला ले बुलाए,
उन्होंने फिर उस वक्त नवाब ने काजियां मुल्लियां नूं जिहड़ा कट्ठिया कर लिया बुला लिया कोल,
पुछियो उन्हें को पास बहाए,
उन्होंने कोल बहा के पुछदा ये बागी होए फिरदे है, दस काजी साहब की करना चाहिदा है इन्हां दा। ओ काजी अग दा मचिया कहिंदा सब बुकल मैं पल रहा सिंघन का सरदार, ए नवाब खान ये सब जेड़ा है ना वह बुकल दे विच पल रहा है, किड़ा सब ये मणि सिंह सिंघां दा जो सरदार, इस पेट भरदा है सिंघां दे विच अमृत छकाउंदा है, वह बागी हुंदे साडे खजाने लुटदे है। इस तरह ये काजियां नूं बुलाया, ये जे अगे अग दे मचे हुए सी, ये सगों कहन लगे जो कुत्ते कुपत्ते काजी इस तरह बोले हन,
खान कहे हो मुसलमान,
ये कहंदे बंद बंद इसका छुड़वावो, इहदा बंद बंद कट्टिया जावे, ना ना सलाम कीती है, ना ना कोई ठेका भरिया, सगों ये तलीम देंदा है सिक्ख्या देंदा है भी सिख धर्म उच्चा दूजा नूं कोई उच्चे नहीं है, इस करके इहनूं जिहड़ी शरा दा यही बचन है बंद बंद कट्टिया जावे, तो जा ये दीन कबूल कर ले। ये सुन के नवाब खान उन्हां तों कहन लगा मणि भाई मणि सिंह नूं, ओ मणि सिंह ਜਾਂ ਠੇਕਾ ਪਰ ਦੀਨ ਮਨ ਮੁਸਲਮਾਨ ਬਣ ਜਾ, ਨਹੀਂ ਤੇ ਕਤਲ ਹੋ।
ਤਦ ਛੋਡੇਂਗੇ ਤੁਮਰੀ ਜਾਨ,
ਤੇਰੀ ਜਾਨ ਤਾਂ ਛੱਡੀ ਜਾਣੀ ਜੇ ਤੂੰ ਮੁਸਲਮਾਨ ਹੋ ਜਾਏਗਾ, ਜਿੰਨਾ ਚਿਰ ਮੁਸਲਮਾਨ ਨਾ ਹੋਏਗਾ ਤੈਨੂੰ ਨੀ ਛੱਡਿਆ ਜਾਣਾ।
ਸਿੰਘਣ ਕਹਿਓ ਹਮ ਸਿਦਕ ਨਹਾਰੇ,
ਗੁਰੂ ਕੇ ਸਿੰਘ ਭਾਈ ਮਣੀ ਸਿੰਘ ਹੋਰ ਜਿਹੜੇ ਭਾਈ ਭੂਪਤ ਸਿੰਘ ਹੋਣੀ ਨਾਲ ਸਿੰਘ ਸਨ, ਉਹ ਕਹਿਣ ਲੱਗੇ ਨਵਾਬ ਖਾਨ, ਉਹ ਗੁਰੂ ਦਾ ਸਿੱਖ ਕਦੀ ਸਿਦਕ ਤੋਂ ਨਹੀਂ ਹਾਰਦਾ ਹੈ, ਅਸੀਂ ਸਿਦਕੀ ਤੋਂ ਸਿੱਖੀ ਤੋਂ ਹਾਰ ਕੇ ਅਤੇ ਤੇਰੇ ਨਾਲ ਮਿਲ ਜਾਈਏ ਮੁਸਲਮਾਨ ਬਣ ਕੇ, ਅਤੇ ਕੀ ਕੱਲ੍ਹ ਨੂੰ ਮੁਸਲਮਾਨ ਬਣ ਕੇ ਨਹੀਂ ਮਰਨਾ ਹੈ, ਮਰਨਾ ਤਾਂ ਹੈ ਹੀ, ਫਿਰ ਗੁਰੂ ਦੇ ਸਿਦਕ ਤੋਂ ਕਿਉਂ ਹਾਰੀਏ, ਅਸੀਂ ਨਹੀਂ ਹਾਰਦੇ।
ਕਈ ਜਨਮ ਪਰ ਸਿਦਕ ਸੋ ਗਾਰੇ,
ਇਹ ਗੱਲ ਹੈ ਇੱਕ ਜਨਮ ਨਹੀਂ, ਸਾਨੂੰ ਤਾਂ ਕਈ ਜਨਮ ਲੈਣੇ ਪੈ ਜਾਣ ਜੇ ਸਿੱਖੀ ਵਾਸਤੇ ਬਾਰ ਬਾਰ ਬੰਦ ਬੰਦ ਕੱਟਿਆ ਜਾਵੇ, ਖਲ ਲੈ ਜਾਵੇ, ਜੇ ਅੱਖਾਂ ਕੱਢੀਆਂ ਜਾਣ ਤਾਂ ਕੀ ਹੈ, ਉਹ ਵੀ ਸਾਡੇ ਵਾਸਤੇ ਇਹ ਕੋਈ ਜਿਹੜਾ ਸੌਦਾ ਨਾ ਮਹਿੰਗਾ ਨਹੀਂ ਹੈ, ਉਹ ਵੀ ਸਾਡੇ ਵਾਸਤੇ ਸਸਤਾ ਹੀ ਸੌਦਾ ਹੈ, ਸਾਨੂੰ ਜਿਹੜਾ ਮਰਨਾ ਮਨਜ਼ੂਰ ਹੈ, ਅਸੀਂ ਤੇਰੀ ਗੱਲ ਨਹੀਂ ਮੰਨਦੇ।
ਸਿੰਘਣ ਮਾਰਨ ਕੀ ਵਿਧ ਕਹੋ,
ਉਸ ਪ੍ਰਕਾਰ ਸਿੰਘਣ ਮਾਰਨ ਕੀ ਵਿਧ ਕਹੋ, ਇਹ ਕੀ ਕਹਿਣ ਲੱਗਾ ਨਵਾਬ ਕਾਜ਼ੀਆਂ ਨੂੰ ਵੀ ਦੱਸੋ ਕੀ ਕਰਨਾ ਚਾਹੀਦਾ ਇਹਨਾਂ ਦਾ, ਇਹ ਤੇ ਗੱਲ ਨਹੀਂ ਮੰਨਦੇ, ਦੱਸੋ। ਨਵਾਬ ਸਾਹਿਬ ਕਹਿਣ ਲੱਗਾ ਕਾਜ਼ੀਆਂ ਨੂੰ,
ਕੁਰਾਨ ਕਿਤਾਬਾਂ ਲਿਖਿਓ ਜਿਮਕ ਸਹੋ,
ਇਹ ਜਦੋਂ ਉਹਨਾਂ ਨੇ ਫਿਰ ਕਹਿ ਦਿੱਤਾ ਵੀ ਇਹਨਾਂ ਦਾ ਬੰਦ ਬੰਦ ਕੱਟਿਆ ਜਾਵੇ, ਇਹਨਾਂ ਦੀ ਚਮੜੀ ਲਾਈ ਜਾਵੇ, ਅਤੇ ਨਵਾਬ ਪੁੱਛ ਕੇ ਕਾਜ਼ੀਆਂ ਨੂੰ ਕਹਿਣ ਲੱਗਾ, ਮਣੀ ਸਾਹਿਬ ਤੂੰ ਨਹੀਂ ਗੱਲ ਮੰਨਦਾ ਮੇਰੀ, ਚੱਲ ਜੇ ਤੂੰ ਨਹੀਂ ਮੰਨਦਾ ਤਾਂ ਫਿਰ ਜੋ ਸਾਡੀਆਂ ਕਿਤਾਬਾਂ ਲਾਲ ਕਿਤਾਬ ਫਤਵੇ ਵਾਲੀ ਕਿਤਾਬ 'ਚ ਲਿਖਿਆ ਹੋਇਆ ਉਹ ਤੂੰ ਸਹਿਣ ਲਈ ਤਿਆਰ ਹੋ ਜਾ ਫਿਰ।
ਤਬ ਕਾਜ਼ੀ ਨੇ ਜਿਵੇਂ ਕਹਿਓ,
ਤਦੋਂ ਉਹ ਕਾਜ਼ੀ ਨੇ ਜਿਵੇਂ ਕਿਹਾ ਨਵਾਬ ਨੂੰ,
ਤਿਵੇਂ ਮੁਫਤ ਤੇ ਤਿਵੇਂ ਮੁਫਤ ਨੇ ਫਤਵਾ ਦਿਓ,
ਤਿਵੇਂ ਮੁਫਤ ਨੇ ਫਤਵਾ ਫਤਵਾ ਦੇ ਦਿੱਤਾ ਕਾਜ਼ੀ ਨੇ, ਜਿਵੇਂ ਕਿਹਾ ਮੁਫਤੀ ਹੁੰਦਾ ਹੈ ਜਿਹੜਾ ਫਤਵਾ ਸੁਣਾਉਂਦਾ ਹੈ, ਇਹਨੇ ਉਸੇ ਤਰ੍ਹਾਂ ਹੀ ਸੁਣਾ ਦਿੱਤਾ ਵੀ ਨਵਾਬ ਸਾਹਿਬ ਇਹ ਬਾਗੀ ਲੋਕ ਹੈ, ਇਹ ਨਹੀਂ ਕਿਸੇ ਦੀ ਮੰਨਣ ਵਾਲੇ, ਇਹਨਾਂ ਦਾ ਕਿੱਸਾ ਖਤਮ ਕਰੋ, ਇਹਨਾਂ ਨੂੰ ਸ਼ਹੀਦ ਕਰੋ,
ਬੰਦ ਬੰਦ ਜਦੋਂ ਸਿੰਘ ਮਣੀ ਕਰਾਵੋ,
ਇਸ ਕਰਕੇ ਮਣੀ ਸਿੰਘ ਦਾ ਬੰਦ ਬੰਦ ਕੱਟਿਆ ਜਾਵੇ, ਇੱਕ ਇੱਕ ਅੰਗ ਜਿਹੜਾ ਨਾ ਉਹ ਜੁਦਾ ਕੀਤਾ ਜਾਵੇ, ਟੋਟੇ ਟੋਟੇ ਕਰ ਦਿਓ ਇਹਦੇ,
ਹਿਮਕਰ ਚਹੀਅਤ ਜਗਤ ਦਿਖਾਵੋ,
ਇਸ ਤਰ੍ਹਾਂ ਚਾਹੀਦਾ ਹੈ ਚੌਂਕ ਵਿੱਚ ਖੜ ਕੇ ਨਾ ਉੱਥੇ ਮਾਰਨਾ ਉੱਥੇ ਕੱਟਣਾ ਜਿੱਥੇ ਦੁਨੀਆ ਜਾਣੇ ਆ ਫਲਾਣੇ ਨੇ ਟੈਕਸ ਨਹੀਂ ਭਰਿਆ ਸਰਕਾਰ ਦਾ, ਹਕੂਮਤ ਤਾਂ ਉਲਟ ਸੀ, ਵੱਧ ਬੋਲਦੇ ਸੀ, ਉਹਨਾਂ ਦਾ ਆਹ ਹਸ਼ਰ ਹੋਇਆ ਹੈ, ਦੂਜਾ ਕੋਈ ਕਰੇਗਾ ਉਹਦਾ ਵੀ ਇਹੀ ਹਸ਼ਰ ਹੋਵੇਗਾ, ਇਸ ਤਰ੍ਹਾਂ ਤੁਸੀਂ ਜੱਗ ਨੂੰ ਵਿਖਾਓ।
ਹੋਣੀ ਸੀ ਸੋ ਉਹਨਾਂ ਮੁੱਖ ਬੋਲੀ,
ਗੱਲ ਕੀ ਸੀ ਜੋ ਹੋਣੀ ਸੀ ਨਾ ਉਹੀ ਉਹਨਾਂ ਦੇ ਮੁੱਖੋਂ ਬੋਲੀ ਹੈ, ਜਦੋਂ ਇਹ ਕਾਜ਼ੀ ਨੇ ਉਹੀ ਗੱਲ ਬੋਲੀ ਜੋ ਗੁਰੂ ਦਾ ਹੁਕਮ ਜੋ ਪੰਥ ਦਾ ਹੁਕਮ ਉਹ ਭਾਈ ਸਾਹਿਬ ਜੀ ਨੇ ਸੁਣ ਕੇ ਅਤੇ ਬੜੇ ਖੁਸ਼ ਪ੍ਰਸੰਨ ਹੋਏ ਵੀ ਗੁਰੂ ਦਾ ਬਚਨ ਰਹਿ ਗਿਆ, ਸੰਗਤ ਦਾ ਬਚਨ ਰਹਿ ਗਿਆ ਹੈ।
ਉਨਮੁਖ ਵੀ ਸਰਾਪ ਕੁੰਜੀ ਖੋਲੀ,
ਉਹਨਾਂ ਨੇ ਮਾਨੋ ਵੀ ਜਿਹੜਾ ਸੰਗਤ ਦਾ ਬਚਨ ਰੂਪੀ ਸਰਾਪ ਰੂਪੀ ਬਚਨ ਦਾ ਜੰਦਰਾ ਸੀ, ਇਹਨਾਂ ਦੇ ਬਚਨ ਰੂਪੀ ਕੁੰਜੀ ਨੇ ਖੋਲ ਦਿੱਤਾ।
ਦੋਹਰਾ ਉਨਕੀ ਕਿਤਾਬਾਂ ਤੇ ਤਬੇ,
ਤਦੋਂ ਉਹਨਾਂ ਦੀਆਂ ਜਿਹੜੀਆਂ ਕਿਤਾਬਾਂ ਦੇ ਲਾਲ ਕਿਤਾਬ ਦੇ ਵਿੱਚ ਲਿਖਿਆ ਹੋਇਆ ਸੀ, ਉਹੀ ਵਾਕ ਨਿਕਲਿਆ ਜੋ ਸੰਗਤ ਨੇ 15 ਸਾਲ ਪਹਿਲਾਂ ਕਿਹਾ ਹੋਇਆ ਸੀ ਸੰਗਤ ਰੂਪ ਵਿੱਚ,
ਵਾਕ ਸਿੱਖਣ ਕੋ ਨਹਿ ਮਿਟੇ,
ਜਿਹੜਾ ਭਾਈ ਸਿੱਖਾਂ ਦਾ ਸੰਗਤ ਦਾ ਜਿਹੜਾ ਕਿਹਾ ਹੋਇਆ ਵਚਨ ਹੈ ਉਹ ਕਦੀ ਮਿਟਦਾ ਨਹੀਂ ਹੈ। ਆ ਇੱਕ ਵਾਰ ਕੋਈ ਦੁਸ਼ਟ ਕਹਿੰਦਾ ਸੀ, ਉਹਦਾ ਨਾਮ ਯਾਦ ਨਹੀਂ ਹੈ, ਕਹਿੰਦਾ ਰਾਗਮਾਲਾ ਗੁਰੂ ਦੀ ਬਾਣੀ ਨਹੀਂ ਹੈ, ਸਾਡੇ ਲੋਕ ਵੀ ਕਈ ਰਾਗਮਾਲਾ ਪੜ੍ਹਦੇ ਨਹੀਂ ਹੈ। ਉਹ ਫਿਰ ਸੰਗਤ ਨੇ ਫੈਸਲਾ ਕੀਤਾ ਵੀ ਜੇ ਰਾਗਮਾਲਾ ਗੁਰੂ ਦੀ ਬਾਣੀ ਨਾ ਨਾ ਹੋਊਗੀ ਤਾਂ ਮਹਾਰਾਜ ਇਹਦੀ ਚੜ੍ਹਦੀ ਕਲਾ ਕਰਿਓ, ਜੇ ਤੁਹਾਡੀ ਬਾਣੀ ਹੋਏ ਤਾਂ ਕੀੜੇ ਪੈਣ ਜਵਾਨ 'ਚ, ਜਿਹੜੇ ਮੂੰਹ ਨੇ ਕਿਹਾ ਹੈ। ਉਹ ਸੰਗਤ ਨੇ ਅਰਦਾਸ ਕੀਤੀ, ਉਹਦੇ ਫਿਰ ਕੀੜੇ ਪਏ ਸਾਰੇ ਸਰੀਰ 'ਚ, ਜਬਾਨ ਵੀ ਉਹਦੀ ਸੁੱਜ ਗਈ, ਹਫ਼ਤੇ ਵਿੱਚ ਕੀੜੇ ਪੈ ਗਏ ਉਹਨੂੰ। ਇਹ ਸੰਗਤ ਦਾ ਜਿਹੜਾ ਬਚਨ ਭਾਈ ਟਲਦਾ ਨਹੀਂ ਹੈ।
ਮੇਟੇ ਉੱਡੇ ਤੇ ਸਖਾਕ,
ਉਹ ਜਿਹੜਾ ਕੋਈ ਮੇਟਣ ਦੀ ਕੋਸ਼ਿਸ਼ ਕਰੇ ਵੀ ਮੈਂ ਨਹੀਂ ਮੰਨਦਾ ਸੰਗਤ ਨੂੰ, ਕਿਹੜੀ ਸੰਗਤ, ਮੈਂ ਨਹੀਂ ਕੁਝ ਵੀ ਜਾਣਦਾ, ਉਹ ਕਹਿੰਦੇ ਉਹ ਤਾਂ ਮਿਟ ਜਾਂਦਾ, ਜਿਹੜਾ ਕੋਸ਼ਿਸ਼ ਕਰੇ ਇਹੋ ਜਿਹੇ ਕੰਮ ਕਰਨ ਦੀ ਸੰਗਤ ਦੇ ਉਲਟਾ ਚੱਲੇ ਉਹਦੀ ਖੇਹ ਉੱਡਦੀ ਹੈ, ਉਹ ਮਰ ਜਾਂਦਾ, ਸਵਾਹ ਉਹਦੀ ਉੱਡਦੀ। ਫਿਰ
ਜੋ ਪਈ ਤਬ ਨਵਾਬ ਨੇ ਜੋ ਫਰਮਾਇਓ,
ਤਦੋਂ ਨਵਾਬ ਨੇ ਇਹ ਫਿਰ ਗੱਲ ਕਹਿ ਦਿੱਤੀ ਆਪਣੇ ਜਲਾਦਾਂ ਨੂੰ,
ਬੰਦ ਬੰਦ ਅਬ ਜੁਦਾ ਕਰਾਇਓ।
ਉਹ ਜਲਾਦੋ, ਇਹ ਜਿਹੜਾ ਮਣੀ ਸਿੰਘ ਹੈ ਇਹਨੂੰ ਖੜੋ ਨਿਖਾਸ ਚੌਂਕ 'ਚ, ਲਾਹੌਰ ਦੇ ਵਿੱਚ। ਲਾਹੌਰ ਦੀ ਸਾਰੀ ਗੱਲ ਸੀ, ਕਹਿੰਦਾ ਚੌਂਕ ਵਿੱਚ ਖੜੋ, ਜੱਗ ਜਾਹਰ ਗੱਲ ਕਰੋ ਤੇ ਇਹਦਾ ਬੰਦ ਬੰਦ ਕੱਟ ਦਿਓ।
ਜੰਡਾਲਨ ਸਿੰਘ ਤੁਰਤ ਫਰਾ ਫੜਾਇਆ,
ਚੰਡਾਲਨ ਜਿਹੜੇ ਜਲਾਦ ਸਨ, ਬੁੱਚੜ ਲੋਕ, ਗਾਵਾਂ ਵੱਢਣ ਵਾਲੇ, ਉਹਨਾਂ ਨੂੰ ਝਾਟੀ ਫੜਾ ਦਿੱਤਾ, ਭਾਈ ਮਣੀ ਸਿੰਘ ਨੂੰ ਤੋਰ ਦਿੱਤਾ।
ਨਿਖਾਸ ਚੌਂਕ ਕੇ ਵਿੱਚ ਬਹਾਇਆ,
ਜਾ ਕੇ ਜਿਹੜਾ ਨਿਖਾਸ ਚੌਂਕ ਹੈ ਲਾਹੌਰ ਦੇ ਵਿੱਚ, ਉਹ ਚੌਂਕ ਦੇ ਵਿੱਚ ਇੱਕ ਲੱਕੜ ਦਾ ਡੱਕਾ ਲੈ ਕੇ ਉਹ ਥੱਲੇ ਰੱਖ ਕੇ ਉੱਥੇ ਭਾਈ ਮਣੀ ਸਿੰਘ ਨੂੰ ਬਾਹ ਦਿੱਤਾ ਹੈ।
ਚੰਡਾਲ ਬੰਦ ਤਬ ਚਾਰ ਬਤਾਏ,
ਤਦੋਂ ਇਹ ਆਪੋ ਵਿੱਚ ਸਲਾਹ ਕਰ ਰਹੇ ਸਨ ਵੀ ਚਾਰ ਬੰਦ ਹੁੰਦੇ ਆ, ਚਾਰ ਬੰਦ ਕਿਵੇਂ ਲਾ ਲਓ। ਦੋਵੇਂ ਅਰਥਾਂ ਮੁਤਾਬਕ, ਇੱਕ ਸਿੱਧਾ ਜਿਹਾ ਅਰਥ ਵੀ ਦੋਵੇਂ ਬਾਹਾਂ ਅਤੇ ਦੋਵੇਂ ਲੱਤਾਂ, ਇਹ ਚਾਰ ਟੋਕ ਵੱਜਣੇ, ਪੱਟਾਂ ਲਾ ਕੇ ਦੋ ਅਤੇ ਦੋ ਮੋਢਿਆਂ 'ਤੇ, ਇਹ ਹੋ ਗਏ ਚਾਰ ਬੰਦ। ਇਸੇ ਤਰ੍ਹਾਂ ਚਾਰ ਬੰਦ, ਇੱਕ ਉਂਗਲੀ ਕੱਟਣੀ, ਗੁੱਟ ਕੱਟਣਾ, ਇੱਕ ਕੂਣੀ ਜਿਹੜੀ ਅਰਕ ਹੈ, ਇਸੇ ਤਰ੍ਹਾਂ ਮੋਢਾ। ਇਹਨਾਂ ਆਪੋ ਵਿੱਚ ਹੀ ਗੱਲਾਂ ਕਰ ਰਹੇ ਹੈ ਵੀ ਚਾਰ ਬੰਦ ਵੀ ਚਾਰ ਬੰਦ ਕੱਟ ਦਿੰਦੇ ਹਾਂ,
ਬਾਹਾਂ ਡੰਗਾ ਕਰੋ ਜੁਦਾਏ,
ਵੀ ਬਾਹਾਂ ਵੱਖਰੀਆਂ ਕਰ ਦਿੰਦੇ ਹਾਂ, ਦੋ ਬਾਹਾਂ ਹੋ ਗਈਆਂ, ਦੋ ਲੱਤਾਂ ਹੋ ਗਈਆਂ, ਇਹ ਚਾਰ ਬੰਦ ਇਸ ਤਰ੍ਹਾਂ ਕਹਿ ਰਹੇ ਸਨ।
ਤਬਹਿ ਮਣੀ ਸਿੰਘ ਉਨਸੋਂ ਕਹੀ,
ਤਦੋਂ ਭਾਈ ਸਾਹਿਬ ਭਾਈ ਮਣੀ ਸਿੰਘ ਜੀ ਨੇ ਉਹ ਜਲਾਦ ਜਿਹੜੇ ਗੱਲਾਂ ਕਰਦੇ ਸੀ ਬੁੱਚੜ, ਉਹਨਾਂ ਨੂੰ ਇਸ ਤਰ੍ਹਾਂ ਕਿਹਾ,
ਤੁਮ ਬੰਦ ਬੰਦ ਕੋ ਜਾਣਤ ਨਹੀਂ।
ਭਾਈ ਸਾਹਿਬ ਕਹਿਣ ਲੱਗੇ, ਹੇ ਜਲਾਦ, ਕੀ ਤੈਨੂੰ ਬੰਦ ਦਾ ਪਤਾ ਨਹੀਂ ਹੈ, ਬੰਦ ਹੁੰਦਾ ਕਿੱਥੇ ਹੈ? ਵੇਖ ਲਓ ਭਾਈ ਸਾਹਿਬ ਜੀ ਦਾ ਜੇਰਾ, ਨਹੀਂ ਤੇ ਪਤਾ ਹੋਵੇ ਵੀ ਮੇਰੀ ਹੁਣ ਮੌਤ ਆਉਣ ਵਾਲੀ ਹੈ, ਮੈਂ ਤਾਂ ਹੁਣ ਮਰਨ ਵਾਲਾ, ਅਤੇ ਉਹਨੂੰ ਗੱਲ ਨਹੀਂ ਕੋਈ ਹੁੰਦੀ ਹੈ। ਭਾਈ ਸਾਹਿਬ ਜੀ ਕਹਿਣ ਲੱਗੇ, ਜਲਾਦ ਦੱਸ, ਤੈਨੂੰ ਪਤਾ ਨਹੀਂ ਹੈ ਕਿ ਬੰਦ ਕਿੱਥੇ ਹੁੰਦਾ ਹੈ?
ਮੈਂ ਬੰਦ ਬੰਦ ਨਿਜ ਦਿਓ ਬਤਾਈ।
ਹੇ ਜਲਾਦ, ਵੇਖ ਜੋ ਤੈਨੂੰ ਤੇਰੇ ਮਾਲਕ ਦਾ ਹੁਕਮ ਹੈ, ਤੂੰ ਆਪਣੇ ਮਾਲਕ ਦਾ ਹੁਕਮ ਮੰਨ, ਜੋ ਮੈਨੂੰ ਮੇਰੇ ਗੁਰੂ ਦਾ, ਜੋ ਮੇਰੀ ਸੰਗਤ ਦਾ ਹੁਕਮ ਹੈ, ਉਹ ਸਾਨੂੰ ਮੰਨ ਲੈਣ ਦੇ। ਕਿਉਂਕਿ ਇੱਥੇ ਤਾਂ ਜ਼ਿਕਰ ਆਇਆ ਨਾ ਵੀ ਸੰਗਤ ਨੇ ਬਚਨ ਕੀਤਾ, ਪਰ ਇਹ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਸ ਵੇਲੇ ਕਰ ਦਿੱਤਾ ਸੀ ਸਾਧ ਸੰਗਤ ਜੀ, ਜਿਸ ਵਕਤ ਦਮਦਮਾ ਸਾਹਿਬ ਗੁਰੂ ਕੀ ਕਾਂਸ਼ੀ ਬਠਿੰਡੇ ਵਿਖੇ ਸੱਚੇ ਪਾਤਸ਼ਾਹ ਜੀ ਨੇ ਕਮਰ ਕਸਾ ਖੋਲ੍ਹ ਕੇ ਜੰਗ ਯੁੱਧ ਦਾ, ਅਤੇ ਸਿੱਖਾਂ ਨੂੰ ਕਿਹਾ ਸੀ ਵੀ ਅਸੀਂ ਜੰਗਾਂ ਦਾ ਕਮਰ ਕਸਾ ਖੋਲ੍ਹ ਕੇ ਗੁਰਬਾਣੀ ਉਚਾਰਨ ਕਰਾਂਗੇ, ਅਰਥ ਸੁਣਾਵਾਂਗੇ। ਉਸ ਦਿਨ ਜਦੋਂ ਆਨੰਦਪੁਰ ਸਾਹਿਬ ਸਿੱਖ ਨੇ ਬਾਣੀ ਗਲਤ ਪੜ੍ਹੀ ਸੀ ਕਿ ਕਰਤੇ ਕੀ ਮਿਤ ਕਰਤਾ ਜਾਣੇ ਕੀ ਜਾਣੇ ਗੁਰਸੂਰਾ, ਉੱਥੇ ਲਿਖਿਆ ਕਹਿ ਜਾਣੇ ਗੁਰਸੂਰਾ ਵੀ ਕਰਤੇ ਉਸ ਪਰਮੇਸ਼ੁਰ ਦੀ ਮਿਤ ਮਰਿਆਦਾ, ਜਾਂ ਤਾਂ ਗੁਰੂ ਜਾਣਦੇ ਹੈ ਅਤੇ ਜਾਂ ਉਹ ਪਰਮੇਸ਼ੁਰ ਆਪ ਜਾਣਦਾ। ਜਦੋਂ ਹੁਣ ਬੋਲਤਾ ਕੇ, ਉਹ ਕੇ ਦਾ ਅਰਥ ਹੋ ਗਿਆ ਵੀ ਗੁਰੂ ਕੀ ਜਾਣਦੇ ਹੈ, ਉਹ ਅਨਰਥ ਕਰ ਦਿੱਤਾ। ਉਸ ਵਕਤ ਉਹ ਸਿੱਖ ਦੇ ਚਪੇੜਾਂ ਮਾਰੀਆਂ ਸਨ, ਚਾਰ ਪੰਜ ਇੱਕ ਸਿੱਖ ਨੇ ਗੁਰੂ ਜੀ ਦੇ ਹੁਕਮ ਅਨੁਸਾਰ। ਉਦੋਂ ਫਿਰ ਬੇਨਤੀ ਕੀਤੀ ਸਿੱਖਾਂ ਨੇ ਵੀ ਮਹਾਰਾਜ ਜੀ ਸਾਨੂੰ ਫਿਰ ਸਹੀ ਬਾਣੀ ਪੜ੍ਹਾਓ, ਸਹੀ ਅਰਥ ਸਿਖਾਓ, ਜਿਸ ਕਰਕੇ ਸਾਨੂੰ ਪਤਾ ਲੱਗ ਸਕੇ। ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਬਠਿੰਡੇ ਜਦੋਂ ਅਸੀਂ ਜਾਵਾਂਗੇ, ਜਦੋਂ ਅਸੀਂ ਜੰਗ ਯੁੱਧ ਦਾ ਕਮਰ ਕੱਸਾ ਖੋਲ੍ਹ ਦਾਂਗੇ, ਉਸ ਦਿਨ ਭਾਈ ਗੁਰਬਾਣੀ ਦੇ ਜਿਹੜੇ ਹੈ ਬੀੜ ਰਚ ਕੇ ਅਤੇ ਉਸ ਵਕਤ ਅਰਥ ਸੁਣਾਵਾਂਗੇ। ਇਹ ਧੀਰ ਮੱਲੀਆਂ ਨੇ ਜਿਹੜੀ ਬੀੜ ਦਿੱਤੀ ਨਹੀਂ ਸੀ ਗੁਰੂ ਜੀ ਨੇ ਜਦੋਂ ਸਿੱਖਾਂ ਨੂੰ ਭੇਜਿਆ। ਅੱਗੋਂ ਕਹਿਣ ਲੱਗਾ, ਜੇ ਆਪਣੇ ਆਪ ਨੂੰ ਗੁਰੂ ਖਵਾਉਂਦਾ ਗੱਦੀ 'ਤੇ ਬੈਠੇ ਹੈ ਅਤੇ ਆਪੇ ਬੀੜ ਰਚ ਲੈਣ, ਸਾਡੇ ਕੋਲ ਕਿਉਂ ਮੰਗਦੇ ਆ? ਗੁਰੂ ਅਰਜਨ ਦੇਵ ਵਾਲ ਜਿਹੜੀ ਬੀੜ ਸੀ ਨਾ ਗੁਰੂ ਗ੍ਰੰਥ ਸਾਹਿਬ ਜੀ ਦੀ, ਉਹ ਧੀਰ ਮੱਲੀਆਂ ਕੋਲ ਸੀ। ਅਤੇ ਉਸ ਵਕਤ ਗੁਰੂ ਸਾਹਿਬ ਜੀ ਨੇ ਸੋਚ ਵਿਚਾਰ ਕੀਤੀ ਵੀ ਜੇ ਅੱਜ ਬੀੜ ਨਾ ਰਚੀ ਤਾਂ ਸਿੱਖਾਂ ਦੇ ਮਨ 'ਚ ਸ਼ੰਕਾ ਬਣ ਜਾਵੇਗਾ, ਸਿੱਖ ਨਰਕਗਾਮੀ ਹੋ ਜਾਣਗੇ, ਵੀ ਗੁਰੂ 'ਚ ਸ਼ਕਤੀ ਨਹੀਂ ਹੈ ਕੋਈ। ਉਸ ਵਕਤ ਗੁਰੂ ਜੀ ਨੇ ਸਾਧ ਸੰਗਤ ਜੀ ਇੱਕ ਓਅੰਕਾਰ ਤੋਂ ਲੈ ਕੇ 18-10-20 ਰਾਗ ਮਾਲਾ ਦੇ ਵਿੱਚ ਸਮਾਪਤੀ ਤਾਂ ਗੁਰੂ ਜੀ ਨੇ ਸੰਪੂਰਨ ਬਾਣੀ ਜਿਹੜੀ ਬੀੜ ਉਹ ਆਪਣੇ ਮੁੱਖ ਤੋਂ ਕੰਠ ਰਚੀ। ਅਤੇ ਸੱਚੇ ਪਾਤਸ਼ਾਹ ਜੀ ਨੇ ਇੱਕ ਇੱਕ ਤੁਕ ਦੇ ਅਰਥ ਕੀਤੇ। ਜੋ 48 ਸਿੰਘ ਸਨ ਉਹ ਅਰਥ ਇਹ ਸੁਣਦੇ ਸੀ, ਜਿਹਦੇ ਵਿੱਚ ਭਾਈ ਮਨੀ ਸਿੰਘ ਸਨ ਅਤੇ ਭਾਈ ਇਸ ਤਰ੍ਹਾਂ ਬਾਬਾ ਦੀਪ ਸਿੰਘ, ਉਹ 48 ਸਿੰਘਾਂ ਦੇ ਨਾਮ ਵੀ ਦਿੱਤੇ ਹਨ। ਇਹ ਸੁਣਦੇ ਸੀ, ਸਾਰੇ ਸਿੰਘ ਜਦੋਂ ਸੁਣਦੇ ਜਾਣ ਉਹ ਵਧੇ ਮੁਕਤ ਹੁੰਦੇ ਜਾਣ, ਇੱਦਾਂ ਹੀ ਤੁਰਦੇ ਜਾਣ, ਉਹਨਾਂ ਨੂੰ ਚੇਤਾ ਚੂਤਾ ਨਾ ਗੁਜ਼ਰਿਆ, ਸੁੱਧ ਬੁੱਧ ਭੁੱਲ ਗਈ, ਵਧੇ ਮੁਕਤ ਹੋ ਗਏ। ਉਸ ਵਕਤ ਭਾਈ ਮਨੀ ਸਿੰਘ, ਬਾਬਾ ਦੀਪ ਸਿੰਘ ਜੀ ਵੀ, ਇਹ ਸਾਰੇ ਸਿੰਘ ਚੱਲ ਚੱਲੇ ਵਧੇ ਮੁਕਤ ਹੋ ਗਏ। ਵਧੇ ਮੁਕਤੀ ਕਹਿੰਦੇ ਆ ਵੀ ਜਦੋਂ ਸਰੀਰ ਨਸ਼ਟ ਹੋ ਜਾਵੇ ਨਾ, ਅਤੇ ਸਰੀਰ ਨਸ਼ਟ ਤੋਂ ਬਾਅਦ ਮੁਕਤ ਹੋ ਜਾਣਾ। ਉਹ ਸਾਰੇ ਸਿੱਖ ਇੱਦਾਂ ਸਰੀਰ ਦੇ ਸਮੇਤ ਹੀ ਚੱਲ ਚੱਲੇ। ਗੁਰੂ ਜੀ ਨੇ ਕਿਹਾ ਭਾਈ ਮਨੀ ਸਿੰਘ, ਬਾਬਾ ਦੀਪ ਸਿੰਘ ਜੀ ਨੂੰ ਵੀ, ਤੁਸੀਂ ਭਾਈ ਕਿੱਥੇ ਚੱਲੇ ਹੋ? ਕਹਿਣ ਲੱਗੇ, ਸੱਚੇ ਪਾਤਸ਼ਾਹ ਜੀ, ਆਨੰਦ ਬਣਿਆ ਹੈ। ਗੁਰੂ ਜੀ ਕਹਿਣ ਲੱਗੇ, ਭਾਈ ਤੁਸੀਂ ਕਿੱਥੇ ਚੱਲੇ ਹੋ? ਤੁਸਾਂ ਨੇ ਤਾਂ ਅੱਗੇ ਤੋਂ ਅੱਗੇ ਟਕਸਾਲ ਜਲਾਉਣੀ ਹੈ, ਗੁਰਬਾਣੀ ਦੇ ਅਰਥ ਪੜ੍ਹਾਉਣੇ ਹੈ, ਇਹ ਵੀ ਸੇਵਾ ਕਿਸੇ ਨੇ ਕਰਨੀ ਹੈ, ਤੁਸੀਂ ਤਾਂ ਸੇਵਾ ਕਰਨੀ ਹੈ। ਭਾਈ ਮਨੀ ਸਿੰਘ, ਬਾਬਾ ਦੀਪ ਸਿੰਘ ਜੀ ਕਹਿਣ ਲੱਗੇ, ਬਾਬਾ ਦੀਪ ਸਿੰਘ ਜੀ ਉਸ ਵਕਤ ਵਚਨ ਕੀਤਾ, ਸੱਚੇ ਪਾਤਸ਼ਾਹ ਜੀ ਆਨੰਦ ਬਣਿਆ ਸੀ, ਆਨੰਦ ਬਣਿਆ ਰਹਿਣ ਦਿੰਦੇ। ਉਸ ਵਕਤ ਗੁਰੂ ਜੀ ਨੇ ਵਚਨ ਕੀਤਾ, ਦੀਪ ਸਿਆਂ ਧੜ ਤੋਂ ਸੀਸ ਅਲੱਗ ਹੋ ਜਾਵੇਗਾ, ਪਰ ਆਨੰਦ 'ਚ ਫਰਕ ਨਹੀਂ ਪਵੇਗਾ। ਉਸ ਵਕਤ ਭਾਈ ਮਨੀ ਸਿੰਘ ਜੀ ਨੇ ਵਚਨ ਕੀਤਾ, ਸੱਚੇ ਪਾਤਸ਼ਾਹ ਜੀ ਆਨੰਦ ਬਣਿਆ ਸੀ, ਆਨੰਦ ਬਣਿਆ ਰਹਿਣ ਦਿੰਦੇ, ਜਾ ਲੈਣ ਦਿੰਦੇ। ਗੁਰੂ ਜੀ ਕਹਿਣ ਲੱਗੇ, ਭਾਈ ਮਨੀ ਸਿਆਂ ਇਹ ਬੰਦ ਬੰਦ ਕੱਟਿਆ ਜਾਵੇਗਾ, ਪਰ ਆਨੰਦ 'ਚ ਫਰਕ ਨਹੀਂ ਪਵੇਗਾ। ਉਹ ਗੁਰੂ ਜੀ ਨੇ ਜਿਹੜੇ ਵਚਨ ਕੀਤੇ ਆ ਨਾ, ਉਹ ਸੰਗਤ ਦੇ ਬਾਅਦ ਕਹਿਣ 'ਤੇ ਉਹ ਵਚਨ ਅੱਜ ਪੂਰੇ ਹੋਣ ਜਾ ਰਹੇ ਸੀ, ਜਿਸ ਕਰਕੇ ਭਾਈ ਸਾਹਿਬ ਜੀ ਕਹਿਣ ਲੱਗੇ, ਸੁਣੋ ਜਲਾਦ ਤੁਮ ਖੁਦਾ ਪਿਆਰੇ, ਹੇ ਜਲਾਦ, ਹੇ ਖੁਦਾ ਦੇ ਪਿਆਰੇ, ਤੂੰ ਸਾਡਾ ਵਚਨ ਸੁਣ, ਅਤੇ ਜਿਵੇਂ ਤੈਨੂੰ ਕਹਿਣਾ, ਜਿਉਂ ਹਮ ਕਹਿ ਅੰਗ, ਜਿਹੜੇ ਜਿਵੇਂ ਤੈਨੂੰ ਅਸੀਂ ਕਹਾਂਗੇ ਨਾ, ਉਸੇ ਤਰ੍ਹਾਂ ਜਿਹੜੇ ਸਾਡੇ ਅੰਗ ਹੈ ਤੂੰ ਉਸੇ ਤਰ੍ਹਾਂ ਕੱਟੀਆਂ ਹੀ ਤੈਨੂੰ ਜਿਵੇਂ ਕਹਾਂਗੇ। ਇਸ ਵਕਤ ਇਹ ਜਿਹੜਾ ਜਲਾਦ ਸੀ ਕਹਿਣ ਲੱਗਾ ਵੀ ਚਾਰ ਬੰਦ ਹੈ, ਵੀ ਦੋ ਪੱਟਾਂ ਦੇ ਮਾਰਦੇ ਨੇ ਦੱਤ ਟੁੱਕ, ਦੋ ਮੋਢਿਆਂ ਦੇ ਮਾਰਦੇ ਨੇ ਚਾਰ ਬੰਦ ਹੋ ਗਏ, ਜਾਂ ਲਾ ਲਓ ਵੀ ਗੁੱਟ ਦੇ, ਕੂਣੀ ਦੇ, ਮੋਢੇ ਦੇ ਅਤੇ ਉਂਗਲ ਦੇ। ਇਸ ਤਰ੍ਹਾਂ ਇਹ ਵਿਚਾਰ ਕਰ ਹੀ ਰਿਹਾ ਸੀ, ਭਾਈ ਮਨੀ ਸਿੰਘ ਜੀ ਕਹਿਣ ਲੱਗੇ, ਇਹ ਖੁਦਾ ਦੇ ਪਿਆਰੇ ਤੂੰ ਸਾਡਾ ਵਚਨ ਸੁਣ, ਜੋ ਕਿ ਤੈਨੂੰ ਬੰਦ ਦਾ ਪਤਾ ਨਹੀਂ ਹੈ, ਭਾਈ ਤੂੰ ਆਪਣੇ ਹੁਕਮ ਦਾ, ਜੋ ਤੇਰੇ ਨਵਾਬ ਦਾ ਹੁਕਮ ਹੈ ਤੂੰ ਉਹਦਾ ਹੁਕਮ ਪਾਲ, ਸਾਨੂੰ ਸਾਡੇ ਗੁਰੂ ਦਾ ਹੁਕਮ ਪਾਲ ਲੈਣ ਦੇ, ਜਿਵੇਂ ਤੈਨੂੰ ਦੱਸਦੇ ਉਸੇ ਤਰ੍ਹਾਂ ਕਰ, ਤੂੰ ਜਿਵੇਂ ਅਸੀਂ ਤੈਨੂੰ ਕਹਾਂਗੇ ਨਾ ਵੀ ਸਾਡਾ ਕਿੱਥੇ ਬੰਦ ਬੰਦ ਆ, ਉਸੇ ਤਰ੍ਹਾਂ ਤੂੰ ਛੁਰੀ ਚਲਾਈ, ਉਸੇ ਤਰ੍ਹਾਂ ਟੋਕ ਜਿਹੜਾ ਹੈ ਟੋਕਾ ਚਲਾਈ।
ਪਹਿਲੇ ਉਂਗਲੀਆਂ ਪੋਟੇ ਕਟਾਏ।
ਭਾਈ ਸਾਹਿਬ ਜੀ ਨੇ, ਸਾਧ ਸੰਗਤ ਜੀ, ਉਸ ਵਕਤ ਆਪਣਾ ਜਿਹੜੀ ਉਂਗਲ ਹੈ ਨਾ ਸੱਜੀ ਬਾਂਹ ਦੀ, ਉਹ ਪਹਿਲਾਂ ਰੱਖ ਦਿੱਤੀ, ਇੱਕ ਸੱਜੀ ਬਾਂਹ ਦੀ ਉਂਗਲ ਰੱਖ ਕੇ ਅਤੇ ਪੋਟੇ ਦੇ ਉੱਤੇ ਜਿਹੜਾ ਉਂਗਲ ਰੱਖ ਕੇ ਦੱਸਿਆ, ਨਾਲ ਬਾਣੀ ਪੜ੍ਹ ਰਹੇ ਸੀ, ਸ੍ਰੀ ਸੁਖਮਣੀ ਸਾਹਿਬ ਦੀ ਬਾਣੀ ਆਰੰਭ ਕਰ ਦਿੱਤੀ। ਭਾਈ ਸਾਹਿਬ ਜੀ ਦੇਹ ਤੋਂ ਪਰੇ ਹੋ ਗਏ ਅਤੇ ਸੁਖਮਣੀ ਸਾਹਿਬ ਦੀ ਬਾਣੀ ਪੜ੍ਹੀ ਜਾਣ, ਉਹ ਲੱਕੜੇ ਦੇ ਉੱਪਰ ਜਿਹੜਾ ਡੱਕ ਸੀ ਉਹ 'ਤੇ ਉਂਗਲ ਰੱਖ ਕੇ ਆਪਣਾ ਪਹਿਲਾਂ ਜਿਹੜੇ ਉਂਗਲੀਆਂ ਦੇ ਪੋਟੇ ਕਟਾਏ,
ਫਿਰ
ਭਾਈ ਮਨੀ ਸਿੰਘ ਜੀ ਦਾ ਪੋਟਾ ਕੱਟਿਆ ਗਿਆ, ਫਿਰ ਉਸੇ ਉਂਗਲ ਦਾ ਦੂਜਾ ਜਿਹੜਾ ਪੋਟ ਹੈ, ਕਿਉਂਕਿ ਉਂਗਲ ਦੇ ਤਿੰਨ ਹਿੱਸੇ ਹੈ, ਦੂਜਾ ਹਿੱਸਾ ਰੱਖ ਦਿੱਤਾ, ਉਹ ਕਟਾਇਆ,
ਫਿਰ ਉਂਗਲੀ ਤਈ ਵਾਰ ਕਟਾਏ,
ਫਿਰ ਉਂਗਲ ਦਾ ਤੀਜਾ ਜਿਹੜਾ ਪੋਟਾ ਕਟਾਇਆ, ਤੇ ਉਂਗਲ ਦੇ ਇੱਕ ਉਂਗਲ ਦੇ ਜਿਹੜੇ ਹੈ ਨਾ ਸਾਧ ਸੰਗਤ ਜੀ ਤਿੰਨ ਟੋਕੇ ਮਰਾਏ, ਤੇ ਕਿੰਨੀਆਂ ਬਾਂਦੀਆਂ ਹੈ ਵੇਖੋ, ਉਂਗਲਾਂ ਚਾਰ ਦੇ 12 ਬਾਂਦੇ ਹੈ ਟੋਕੇ ਮਾਰਨੇ, 12 ਟੋਕੇ ਗੂਠੇ ਦੇ 2 14, ਇਸ ਤਰ੍ਹਾਂ 14 ਪਹਿਲਾਂ 12 ਉਂਗਲਾਂ ਦੇ ਉੱਤੇ ਟੋਕੇ ਮਰਾਏ,
ਫਿਰ ਪੰਚੋਂ ਸੇ ਬੀਣੀ ਛੁਡਾਈ,
ਤੇ ਫਿਰ ਪਹੁੰਚੇ ਜਿਹੜੀ ਆ ਬੀਣੀ ਹੁੰਦੀ ਨਾ ਗੁੱਟ, ਫਿਰ ਗੁੱਟ ਦੇ ਜਿਹੜਾ ਹੈ ਵਾਰ ਕਰਾਇਆ ਟੋਕੇ ਦਾ, 12 ਉਂਗਲਾਂ ਦੇ 2 ਟੋਕ ਵਜੇ ਗੂਠੇ ਦੇ, ਇੱਕ ਜਿਹੜਾ 15ਵਾਂ ਹੈ ਉਹ ਗੁੱਟ ਤੇ ਮਰਾਇਆ।
ਚੰਡਾਲ ਚੰਡਾਲ ਚਾਹੇ ਫਿਰ ਮੋਢਿਓ ਲਹਾਈ।
ਚੰਡਾਲ ਸੋਚਦਾ ਵੀ ਮੈਂ ਬਾਬੇ ਨੂੰ ਖਤਮ ਕਰ ਦਿਆਂ, ਸਿੱਧਾ ਮੋਢੇ ਤੇ ਮਾਰਨਾ ਚਾਹੁੰਦਾ ਹੈ, ਪਰ ਭਾਈ ਸਾਹਿਬ ਜੀ ਨੇ ਉਸ ਵਕਤ
ਮਣੀ ਸਿੰਘ ਦੇ ਖੂਨੀ ਖੜਾਈ।
ਭਾਈ ਸਾਹਿਬ ਭਾਈ ਮਣੀ ਸਿੰਘ ਕਹਿਣ ਲੱਗੇ, ਜਲਾਦ ਇਹ ਖੁਦਾ ਦੇ ਪਿਆਰੇ, ਕਿਉਂ ਤੂੰ ਛੇਤੀ ਕਰਦਾ ਹੈ? ਸਾਡੇ ਗੁਰੂ ਦਾ ਹੁਕਮ ਬੰਦ ਬੰਦ ਕੱਟਣਾ, ਸੰਗਤ ਦਾ ਹੁਕਮ ਹੈ ਬੰਦ ਬੰਦ ਕੱਟਣਾ, ਵੇਖ ਬੰਦ ਤੂੰ ਕੱਢ ਦਿੱਤੇ ਪਿੱਛੇ, ਇਸੇ ਤਰ੍ਹਾਂ ਬੰਦ ਵੇਖ ਅਰਕ ਦੇ ਬੰਦ ਆ, ਜੋੜ ਵੇਖ ਕਿੱਥੇ ਬੰਦ ਆ। ਭਾਈ ਸਾਹਿਬ ਜੀ ਨੇ ਕੂਣੀ ਜਿਹੜੀ ਹੈ ਨਾ ਉਹ ਅੱਗੇ ਕਰ ਦਿੱਤੀ ਅਰਕ,
ਕੂਣੀ ਘਟਾਏ ਫਿਰ ਮੋਢਿਓ ਲਹਾਈ।
ਕੂਣੀ ਘਟਾ ਕੇ ਸੱਜੇ ਪਾਸੇ ਦੀ, ਸੱਜੀ ਬਾਂਹ ਦੀ, ਫਿਰ ਮੋਢਾ ਅੱਗੇ ਕਰ ਦਿੱਤਾ, ਇੱਕ ਪਾਸਾ ਲਵਾ ਲਿਆ।
ਸੱਜੀ ਘਟਾਏ ਫਿਰ ਖੱਬੀ ਫੜਾਈ।
ਸੱਜੀ ਘਟਾ ਕੇ ਬਾਂਹ, ਵੇਖ ਲਓ ਇੱਕ ਬਾਂਹ ਲੱਥੀ ਹੋਵੇ ਸਾਧ ਸੰਗਤ ਜੀ, ਇੱਕ ਟੋਕਾ ਕਿਤੇ ਵੱਜੇ ਨਾ ਸਾਡੇ, ਸਾਰੀ ਉਮਰ ਨਹੀਂ ਭੁੱਲਣਾ ਹੈ। ਇੱਕ ਸੂਈ ਵਾਜੇ, ਕੰਡਾ ਵਾਜੇ ਤੇ ਸੌ ਸੌ ਗਾਲ ਅਸੀਂ ਕੰਡਿਆਂ ਵਾਲੇ ਨੂੰ ਕੱਢਦੇ ਜਿਹਨੇ ਖਿਲਾਰੇ ਆ, ਅਤੇ ਅਸੀਂ ਸੌ ਸੌ ਗੱਲ ਕਰਦੇ ਹਾਂ ਘਰ ਦੇ ਵਿੱਚ ਬੈਠਿਆਂ, ਕਿਤੇ ਆਪਣੇ ਆਪ ਹੀ ਕਿਤੇ ਲੱਤ ਕੇ ਇੱਧਰ ਉੱਧਰ ਵਾਜੇ ਘਰਦਿਆਂ ਨੂੰ ਗਾਲਾਂ। ਪਰ ਭਾਈ ਮਣੀ ਸਿੰਘ ਜੀ ਧੰਨ ਹੈ ਜਿਨ੍ਹਾਂ ਨੇ ਅਸੀਂ ਸ਼ਹੀਦੀ ਦਿੱਤੀ, ਇਹਦੇ ਭਾਈ ਮਣੀ ਸਿੰਘ ਜੀ ਹਨ, ਉਹ ਰੱਬ ਦੇ ਪਿਆਰੇ ਹੀ ਆ ਜਿਹੜੇ ਅਸੀਂ ਖੇਡ ਕਰ ਸਕਦੇ ਹੈ। ਭਾਈ ਸਾਹਿਬ ਜੀ ਦਾ ਇੱਕ ਜਿਹੜੀ ਸੱਜੀ ਬਾਂਹ ਉਹ ਸਾਰੇ ਮੋਢੇ ਤੱਕ ਲਵਾ ਲਈ, ਇਸੇ ਪ੍ਰਕਾਰ ਭਾਈ ਸਾਹਿਬ ਜੀ ਨੇ ਖੱਬੀ ਬਾਂਹ ਅੱਗੇ ਕਰ ਦਿੱਤੀ, ਅਤੇ ਉਸੇ ਤਰ੍ਹਾਂ ਸਾਧ ਸੰਗਤ ਜੀ ਉਂਗਲ ਰੱਖ ਦਿੱਤੀ, ਉਂਗਲ ਦਾ ਪਹਿਲਾ ਹੀ ਉਂਗਲ ਦਾ ਪੋਟਾ ਰੱਖਿਆ ਉਹ ਕਟਾਇਆ,
ਗੱਠ ਗੱਠ ਉਂਗਲ ਗੁੱਠੋਂ ਬੜਾਇਓ।
ਧੰਨ ਹਨ ਭਾਈ ਮਣੀ ਸਿੰਘ ਜੀ ਜਿਨ੍ਹਾਂ ਨੇ ਇੱਕ ਇੱਕ ਉਂਗਲ 'ਤੇ ਤਿੰਨ ਤਿੰਨ ਟੋਕੇ ਮਰਾ ਕੇ ਸਤਾਰਾਂ ਸਤਾਰਾਂ ਵਾਰ ਇੱਕ ਇੱਕ ਬਾਂਹ ਦੇ ਕਰਾਏ, ਇੱਕ ਇੱਕ ਉਂਗਲ ਦੀ ਇੱਕ ਇੱਕ ਗੰਢ ਲਵਾਈ,
ਦੋਹਰਾ ਸੱਜੀ ਜਿਵੇਂ ਖੱਬੀ ਕੱਢੀ।
ਜਿਵੇਂ ਕਹਿੰਦੇ ਸੱਜੀ ਬਾਂਹ ਕੱਟੀ ਹੈ ਨਾ, ਉਸੇ ਤਰ੍ਹਾਂ ਭਾਈ ਸਾਹਿਬ ਜੀ ਨੇ ਖੱਬੀ ਬਾਂਹ ਕਟਾਈ,
ਤੋ ਦੀਨੋ ਚਰਨ ਚਲਾਏ।
ਉਸ ਵਕਤ ਦੀਨੋ ਚਰਨ ਚਲਾਏ, ਜਦੋਂ ਬਾਹਾਂ ਕੱਟੀਆਂ ਗਈਆਂ ਨਾ, ਉਤਲਾ ਹਿੱਸੇ ਦਿਆ ਦੋਵੇਂ ਬਾਹਾਂ ਲੱਥ ਗਈਆਂ, ਸਿਰ ਅਤੇ ਥੱਲੜਾ ਧੜ ਰਹਿ ਗਿਆ, ਅਤੇ ਭਾਈ ਸਾਹਿਬ ਜੀ ਨੇ ਉਸ ਵਕਤ ਸਾਧ ਸੰਗਤ ਜੀ ਪਿੱਛੇ ਨੂੰ ਹੋ ਕੇ ਆਪਣਾ ਜਿਹੜਾ ਪੈਰ ਹੈ ਉਹ ਚਰਨ ਅੱਗੇ ਰੱਖ ਦਿੱਤਾ। ਵੇਖ ਲਓ ਉਂਗਲ ਦੀਆਂ ਜਿਹੜੀਆਂ ਹੈ ਨਾ ਪੈਰ ਦੀਆਂ, ਬੂਠੇ ਦਾ ਜਿਹੜਾ ਦੋ ਹਿੱਸੇ ਹੈ, ਵਿੱਚ ਦੋ ਉਂਗਲਾਂ ਦੇ ਤਿੰਨ ਹਿੱਸੇ ਹੈ ਅਤੇ ਦੋ ਉਂਗਲਾਂ ਦੇ ਦੋ ਦੋ ਹਿੱਸੇ ਹੈ, ਉਹਨੇ ਉਹਨੇ ਵਾਰ ਹੀ ਇੱਕ ਇੱਕ ਪੋਟੇ ਦੇ ਉੱਤੇ ਫੇਰ ਕਰਾਇਆ ਪੈਰ 'ਤੇ ਵੀ, ਫਿਰ ਭਾਈ ਸਾਹਿਬ ਜੀ ਨੇ ਆਪਣਾ ਪੋਟੇ ਪੈਰ ਦੇ ਕਟਾ ਕੇ ਤਿੰਨ ਪੋਟੇ ਪੈਰ ਕੱਟੇ, ਤਿੰਨ ਗਲਮੋ ਗੋਡੇ ਗਡਾਏ, ਜਿਹੜੇ ਗੋਡੇ ਸੀ ਨਾ ਫਿਰ ਪਹਿਲਾਂ ਆਪਣਾ ਗਿੱਟੇ ਕਟਾ ਲਏ, ਫਿਰ ਗਿੱਟਿਆਂ ਤੋਂ ਗੋਟੇ ਜਿਹੜਾ ਗੋਡਾ ਹੈ ਉਹਤੇ ਵਾਰ ਕਰਾਇਆ,
ਚੌਪਈ ਤਬ ਇੱਕ ਦੇਖਿਓ ਸਹੀ ਤਮਾਸ਼ਾ।
ਅਤੇ ਉਸ ਵਕਤ ਜਦੋਂ ਇਹ ਕੱਟੇ ਸੀ ਨਾ, ਭਾਈ ਸਾਹਿਬ ਜੀ ਦੇ ਦੋਵੇਂ ਲੱਤਾਂ ਵੀ ਕੱਟ ਦਿੱਤੀਆਂ, ਅਤੇ ਸਾਧ ਸੰਗਤ ਜੀ ਉਸ ਵਕਤ ਇੱਕ ਸੱਯਦ, ਇੱਥੇ ਇੱਕ ਲਿਖਿਆ ਗਿਆਨੀ ਗਿਆਨ ਸਿੰਘ, ਦੋ ਲਿਖਿਆ ਹੈ, ਜਿਨ੍ਹਾਂ ਦੇ ਨਾਮ ਸ਼ਾਹੀ ਰਜ਼ਾਕ ਕਾਦਰੀ, ਸੱਯਦ ਹਸਨ ਪਿਸ਼ੌਰੀ ਦੋ, ਇਹ ਪਿਸ਼ੌਰ ਦੇ ਰਹਿਣ ਵਾਲੇ ਸਨ, ਇੱਕ ਸ਼ਾਹ ਰਜ਼ਾਕ ਕਾਦਰੀ ਇੱਕ ਸੱਯਦ ਹਸਨ, ਇਹਨਾਂ ਨੇ ਵੇਖਿਆ ਜਦੋਂ ਉਹਨਾਂ ਜਦੋਂ ਇਹ ਕੌਤਕ ਵੇਖਿਆ, ਉਹਨਾਂ ਦੇ ਸਵਾਸ ਇੱਕ ਉੱਪਰ ਇੱਕ ਹੇਠਾਂ ਹੀ ਰਹਿ ਗਿਆ, ਕਹਿੰਦੇ ਮਨਾ ਤੂੰ ਵੀ ਫਕਰ ਕਹਾਉਂਦਾ ਹੈ, ਪਰ ਐਸਾ ਫਕਰ ਕਦੀ ਵੇਖਿਆ ਹੈ? ਹੈ ਕੋਈ ਐਸਾ ਮਨੁੱਖ? ਮਨ ਜੀ ਮਨ ਸੋਚਦਾ ਹੈ ਵੀ ਉਹ ਇਹ ਖੁਦਾ ਇਹ ਮਨੁੱਖ ਹੈ ਕਿ ਕੌਣ ਹੈ? ਮਨੁੱਖ ਕਦੀ ਤਾਂ ਕਟਾ ਹੀ ਨਹੀਂ ਸਕਦੇ, ਸਾਧ ਸੰਗਤ ਜੀ ਕਦੀ ਕਟਾ ਸਕਦੇ ਹਾਂ? ਆ ਵੇਖ ਲਓ ਸਰੀਰ ਦਾ ਕੀ ਰਹਿ ਗਿਆ ਹੈ, ਦੋਵੇਂ ਲੱਤਾਂ ਕੱਢ ਦਿੱਤੀਆਂ ਹੈ ਪੋਟਾ ਪੋਟਾ ਕਰਕੇ, ਹੱਥ ਜਿਹੜੇ ਬਾਹਾਂ ਦੋਵੇਂ ਕੱਢ ਦਿੱਤੀਆਂ, ਰਹਿ ਗਿਆ ਤਾੜੂ ਪਰਲਾ ਅਤੇ ਜਿਹੜੇ ਸੀਸ ਰਹਿ ਗਿਆ ਹੈ। ਉਹ ਵੇਖ ਕੇ ਜਿਹੜੇ ਸੱਯਦ ਦੋਵੇਂ ਉਹਦੇ ਉਹਨਾਂ ਦੇ ਸਵਾਸ ਉਤਲੇ ਉੱਤੇ ਰਹਿ ਗਏ ਹੈ, ਥੱਲੜੇ ਥੱਲੜੇ ਰਹਿ ਗਏ, ਸੰਸਾ ਹੀ ਬਣ ਗਿਆ ਵੀ ਇਹ ਰੱਬ ਕੌਣ ਹੈ?
ਜੋ ਇਸ ਮੁਖਤੇ ਨਿਕਸੇ ਵਾਕ,
ਉਹ ਵੇਖ ਕੇ ਕਹਿੰਦਾ ਹੇ ਮਨਾ ਇਹਦੇ ਖੁਦਾ ਹੀ ਹੈ, ਜੇ ਕਦੇ ਇੱਕ ਬਚਨ ਇਹਨਾਂ ਨੇ ਕਹਿ ਦਿੱਤਾ ਨਾ ਆਪਣੇ ਮੁਖ ਤੋਂ,
ਜਾਵਕ ਸੱਤ ਵਲਾਇਤ ਤਾਕ,
ਓਹੋ ਇਹਦੇ ਇੱਕ ਬਚਨ ਕਹਿ ਦਿੱਤਾ, ਸੱਤ ਵਲਾਇਤ ਜਿਹੜੇ ਹੈ ਨਾ, ਸੱਤ ਵਲਾਇਤ ਸੱਤ ਇਲਾਕੇ ਜਿਹੜੇ ਨਾਸ ਹੋ ਜਾਣੇ ਹੈ। ਸੱਤ ਵਲਾਇਤ ਮਤਲਬ ਸੱਤ ਸਮੁੰਦਰ ਨਾਸ ਹੋ ਜਾਣੇ ਹੈ, ਸੱਤ ਦੀਪ, ਸੱਤ ਪਤਾਲ, ਸੱਤ ਲੋਕ, ਇਹ ਸਾਰੇ ਜਿਹੜੇ ਆ ਨਾ ਇਹ ਨਾਸ ਹੋ ਜਾਣੇ। ਉੱਥੇ ਤਾਂ ਇਵੇਂ ਲਿਖਿਆ ਹੈ ਕਿ ਉਹ ਜਿਹੜੇ ਸੱਯਦ ਸਨ ਨਾ ਦੋਵੇਂ ਫਕੀਰ, ਉਹ ਭੱਜੇ ਗਏ ਹੈ ਨਵਾਬ ਕੋ। ਜ਼ਕਰੀਆ ਖਾਨ, ਮੂਰਖਾ, ਤੂੰ ਜਾ ਕੇ ਸਿੱਖ ਦੇ ਚਰਨੀ ਪੈ ਜਾ, ਤੂੰ ਉਹ ਸਿੱਖ ਨੂੰ ਕਟਾ ਰਿਹਾ ਨਾ, ਹੁਣ ਤੂੰ ਕੀ ਚਾਹੁੰਦਾ ਵੀ ਕੋਈ ਤੁਰਕ ਰਹਿ ਨਾ ਜਾਵੇ, ਤੂੰ ਸਾਡੀ ਜੜ ਪੁੱਟਣੀ ਚਾਹੁੰਦਾ। ਮੂਰਖਾ, ਉਹਦੇ ਜਾ ਕੇ ਚਰਨੀ ਪੈ ਜਾ। ਉਹ ਤਾਂ ਇੰਨੇ ਹੰਬਲ ਗਏ, ਇੰਨੇ ਘਾਬਰ ਗਏ, ਜਾ ਕੇ ਨਵਾਬ ਨੂੰ ਤਾੜਿਆ ਉਹਨਾਂ ਨੇ।
ਇੱਕ ਤੰਦਲੀ ਤੋਂ ਸਿੱਧ ਕਹਾਇਓ,
ਉਹਨਾਂ ਦੱਸਿਆ ਇਹ ਨਵਾਬ ਜ਼ਕਰੀਆ ਖਾਨ, ਵੇਖ ਇੱਕ ਧੰਦਲੀ ਲਿਖੀ ਹੋਇਆ, ਉਹ ਆਪਣੇ ਆਪ ਨੂੰ ਬੜਾ ਸ਼ਕਤੀਆਂ ਵਾਲਾ ਕਹਾਉਂਦਾ ਸੀ।
ਤਿਸਕੋ ਚੇਲਾ ਪਿਸ਼ਕ ਅਕਾਇਓ,
ਉਹਦਾ ਜਿਹੜਾ ਇੱਕ ਚੇਲਾ ਸੀ ਉਹ ਧੰਦਲੀ ਲਿਖੀ ਦਾ, ਧੰਦਲੀ ਲਿਖੀ ਦਾ ਜਿਹੜਾ ਚੇਲਾ ਸੀ ਉਹਨੂੰ ਲੋਕਾਂ ਨੇ ਬੜਾ ਅਕਾਇਆ। ਸੰਤਨ ਸੇਤੀ ਮਸਕਰੀ, ਕੁੱਲ ਡੋਬਣ ਕੀ ਰੀਤ। ਤਾਂ ਹੀ ਉਹ ਸਿੱਖਿਆ ਭਾਈ ਜਿਹੜੇ ਸੰਤ ਹੁੰਦੇ ਨਾ, ਉਹਨਾਂ ਨੂੰ ਮਸ਼ਕਰੀਆਂ ਨਹੀਂ ਕਰਨਾ ਕਰਨੀਆਂ ਚਾਹੀਦੀਆਂ, ਮਖੌਲ ਠੱਠੇ ਨਹੀਂ ਕਰਨੇ ਚਾਹੀਦੇ, ਨਹੀਂ ਤਾਂ ਕੁੱਲ ਡੁਬਾਉਣ ਦੀ ਰੀਤ ਹੈ। ਆਹ ਕਈਆਂ ਦਾ ਸੁਭਾਅ ਬਣਿਆ ਹੱਥ ਧੋਂਦਾ ਨਹੀਂ ਇਹਨਾਂ ਨੂੰ ਚੱਜ, ਹੱਥ ਧੋਣ ਤੋਂ ਮਤਲਬ ਨਾ ਇਹਨਾਂ ਦਾ ਮੁੱਖ 'ਤੇ ਦਾੜ੍ਹੀ ਹੈ, ਨਾ ਸਿਰ 'ਤੇ ਦਸਤਾਰ ਹੈ, ਨਾ ਕੋਈ ਗੁਰੂ ਦੀ ਸਿੱਖਿਆ ਦੀਖਿਆ ਹੈ ਉਹਨਾਂ ਕੋਲ। ਉਹ ਮਸ਼ਕਰੀਆਂ ਕਿਹਨਾਂ ਨੂੰ ਕਰਦੇ ਹੈ, ਜਿਹੜੇ ਗੁਰੂ ਘਰ ਦੇ ਵਿੱਚ ਨਾਲ ਜੁੜੇ ਹੋਏ ਹੈ, ਜਿਹੜੇ ਗੁਰੂ ਦੇ ਨਾਲ ਇੱਕ ਮਿੱਕ ਹੋ ਕੇ ਅਤੇ ਕਈਆਂ ਦਾ ਉਹਨਾਂ ਨੇ ਭਲਾ ਕੀਤਾ, ਉਹਨਾਂ ਨੂੰ ਮਸ਼ਕਰੀਆਂ ਕਰਨਗੇ। ਉਹ ਘਰ ਬੈਠੇ ਸਿਆਣੇ, ਅਤੇ ਉਹ ਸਿਆਣਿਆਂ ਦਾ ਕਥਨ ਹੈ, ਗੁਰੂ ਘਰ ਦੀ ਰੀਤੀ ਹੈ, ਸੰਤਨ ਸੇਧੀ ਮਸਕਰੀ ਕੁੱਲ ਡੋਬਣ ਕੀ ਰੀਤ। ਆਪਣੀ ਭਾਈ ਕੁੱਲ ਨੂੰ ਡੁਬਾਉਣ ਦੀ ਗੱਲ ਹੁੰਦੀ ਹੈ, ਕਿਸੇ ਨੂੰ ਮਖੌਲ ਨਹੀਂ ਕਰਨਾ ਚਾਹੀਦਾ ਕਿਸੇ ਕਮਾਈ ਵਾਲੇ ਨੂੰ। ਉਹ ਦੱਸਿਆ ਕਾਜ਼ੀਆਂ ਨੇ, ਫਕੀਰਾਂ ਨੇ, ਨਵਾਬ, ਵੇਖ ਧੰਦਲੀ ਲਿਖੀ ਹੋਇਆ ਇੱਕ, ਉਹਦੇ ਚੇਲੇ ਨੂੰ ਲੋਕਾਂ ਨੇ ਥੋੜ੍ਹਾ ਜਿਹਾ ਦੁਖੀ ਕੀਤਾ, ਮਖੌਲ ਕੀਤਾ ਸੀ। ਉਹਦੇ ਮੁੱਖ ਤੋਂ ਇੱਕ ਬਚਨ ਹੀ ਨਿਕਲਿਆ ਸੀ ਵੀ ਇਹ ਲੋਕੋ, ਤੁਸੀਂ ਮੈਨੂੰ ਮਖੌਲ ਕਰਦੇ, ਤੁਹਾਡਾ ਬੇੜਾ ਗਰਕ ਹੋ ਜੇ। ਉਹਦੇ ਇੱਕ ਬਚਨ ਦੇ ਨਾਲ ਹੀ ਉਹ ਸ਼ਹਿਰ ਸੀ ਨਾ ਜਿਹੜਾ, ਉਹਦੇ ਵਿੱਚ 18 ਨਗਰ ਆਉਂਦੇ ਸੀ, 18 ਦੇ 18 ਗਰਕ ਹੋ ਗਏ, ਖੇ ਹੋ ਗਏ। ਇੰਨੇ ਨੂੰ ਕਹਿੰਦੇ ਉਹ ਜਿਹੜਾ ਸੀ ਨਾ ਜਲਾਲ, ਉਹਨੇ ਜ਼ਕਰੀਆ ਖਾਨ ਦੇ ਕਹਿਣ ਕਰਕੇ ਉਹਨੇ ਇੱਕ ਤਲਵਾਰ ਕੱਢੀ ਹੈ, ਇੱਕ ਥੜਾ ਧਾੜੀ ਰਹਿ ਗਿਆ ਸੀ ਹੋਰ, ਅਤੇ ਨਾ ਲੱਤ ਅਤੇ ਨਾ ਬਾਂਹ, ਉਹ ਧੜ ਦੇ ਉੱਪਰ ਸੀਸ ਜਿਹੜਾ ਲੱਗਾ ਸੀ ਨਾ, ਉਹਨੇ ਨੂੰ ਇਹਨੇ ਜਲਾਦ ਨੇ ਕਿਰਪਾਨ ਕੱਢੀ ਹੈ।
ਮਾਲ ਮਨੀ ਸਿੰਘ ਗਰੀਬ ਉਤਾਰੀ,
ਉਹ ਉਧਰੋਂ ਫਕੀਰ ਉਹਨੂੰ ਸਮਝਾ ਰਹੇ ਨਵਾਬ ਨੂੰ, ਇਹਨੇ ਨੂੰ ਜਲਾਦ ਨੇ ਭਾਈ ਮਨੀ ਸਿੰਘ ਜੀ ਦੇ ਸੀਸ 'ਤੇ ਉਹ ਤਲਵਾਰ ਚਲਾ ਦਿੱਤੀ।
ਸਿੰਘ ਜੀ ਮੁਖ ਗੁਰ ਪਰਤੋ ਬਾਣੀ,
ਪਰ ਭਾਈ ਮਨੀ ਸਿੰਘ ਜੀ ਸੁਖਮਨੀ ਸਾਹਿਬ ਦਾ ਪਾਠ ਕਰ ਰਹੇ ਸੀ, ਜਦੋਂ ਇਹ ਟੋਕ ਟਕਾਵਾ ਹੋ ਰਿਹਾ ਸੀ ਨਾ, ਜਦੋਂ ਬੰਦ ਕੱਟ ਰਹੇ ਸੀ, ਭਾਈ ਮਨੀ ਸਿੰਘ ਜੀ ਉਸ ਵਕਤ ਸੁਖਮਨੀ ਸਾਹਿਬ ਦੀ ਜਿਹੜੀ 8ਵੀਂ ਅਸ਼ਟਪਦੀ ਹੈ ਨਾ, ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੇ ਇਕ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ, ਇਹ 8ਵੀਂ ਅਸ਼ਟਪਦੀ ਦਾ ਜਾਪ ਕਰ ਰਹੇ ਸਨ। ਉਹਨਾਂ ਨੇ ਤੇ ਕੋਈ ਜਿਹੜੀ ਪੀੜ ਜਾਣੀ ਨਹੀਂ ਹੈ, ਉਹਨਾਂ ਨੂੰ ਕੋਈ ਪੀੜ ਹੋਈ ਨਹੀਂ, ਕਿਉਂਕਿ ਭਾਈ ਬਦੇ ਮੁਕਤ, ਨਿਤ ਮੁਕਤ, ਜੀਵਨ ਮੁਕਤ ਸਨ। ਭਾਈ ਸਾਹਿਬ ਜੀ ਨੇ ਬਦੇ ਰੂਪ, ਬਦੇ ਰੂਪ ਕੀ ਹੁੰਦਾ, ਜਦੋਂ ਸਰੀਰ ਨਸ਼ਟ ਹੋ ਜਾਏ ਨਾ, ਅਤੇ ਫਿਰ ਮੁਕਤ ਉਹ ਮੁਕਤੀ ਹੁੰਦੀ ਜਿਹੜਾ ਸਰੀਰ ਨਸ਼ਟ ਤੋਂ ਬਾਅਦ ਮੁਕਤ ਹੋ ਜਾਣਾ। ਅਤੇ ਭਾਈ ਸਾਹਿਬ ਜੀ ਸਰੀਰ ਵਿੱਚ ਰਹਿੰਦਿਆਂ ਹੋਇਆਂ ਹੀ ਜਿਹੜਾ ਹੈ ਆਤਮਾ ਉਹਨਾਂ ਨੇ ਪਰੇ ਕਰ ਲਈ ਸੀ, ਬਦੇ ਮਰੂਪ ਹੋ ਕੇ ਭਾਈ ਸਾਹਿਬ ਜੀ ਨੇ ਕੋਈ ਦੁੱਖ ਨਹੀਂ ਜਾਣਿਆ।
ਮੁਖ ਸੋ ਸ਼ਬਦ ਬਿਦੇ ਉਚਾਰਿਓ,
ਤੇ ਮੁਖੋਂ ਵੀ ਸ਼ਬਦ ਕਿਹੜਾ ਉਚਾਰੇ ਸਨ, ਬਦੇ ਮੁਕਤੀ ਦਾ ਜਿਹੜਾ ਬਦੇ ਮੁਕਤ ਦੀ ਅਵਸਥਾ ਨਾ, ਉਹੀ ਸ਼ਬਦ ਉਚਾਰ ਕੇ ਸੁਣਾ ਰਹੇ ਸਨ।
ਪਾਠ ਸੁਖਮਣੀ ਮੁਖੋਂ ਉਚਾਰੇ,
ਉਹਨੇ ਦੁਸ਼ਟ ਨੇ ਧੜ ਤੋਂ ਸੀਸ ਅਲੱਗ ਕਰ ਦਿੱਤਾ ਭਾਈ ਸਾਹਿਬ ਜੀ ਦਾ, ਸੀਸ ਵੱਖਰਾ, ਪਿੱਠ ਤੇ ਢਿੱਡ ਇਹ ਵੱਖਰਾ, ਜਿਹੜੇ ਦੂਜੇ ਥੱਲੇ ਲੱਤਾਂ ਦੇ ਸਨ ਅੰਗ ਅੰਗ ਵੱਖਰਾ, ਬਾਹਾਂ ਦਾ ਅੰਗ ਅੰਗ ਵੱਖਰਾ, ਇਸ ਤਰ੍ਹਾਂ ਉੱਥੇ ਢੇਰ ਲੱਗ ਗਿਆ। ਅਤੇ ਭਾਈ ਸਾਹਿਬ ਜੀ ਦੇ ਜਿਹੜਾ ਸੀ ਨਾ ਸਾਧ ਸੰਗਤ ਜੀ, ਉਸ ਵਕਤ ਸੰਤ ਗੁਰਬਚਨ ਸਿੰਘ ਖਾਲਸਾ ਜੀ ਭਿੰਡਰਾਂ ਵਾਲਿਆਂ ਮਹਾਂਪੁਰਖਾਂ ਨੇ ਬਚਨ ਕੀਤਾ, ਬੋਲਿਆ ਹੈ ਕਥਾ ਵਿੱਚ ਕਿ ਭਾਈ ਸਾਹਿਬ ਜੀ ਦੇ ਇਹ ਜ਼ਕਰੀਆ ਖਾਨ ਨੇ ਕਿਹਾ ਵੀ ਹੁਣ ਟੋਕਰੇ ਭਰ ਲਓ, ਇਹ ਟੋਕਰੇ ਜਦੋਂ ਭਰ ਲੱਗੇ ਨਾ ਇਹ ਇਕੱਠੇ ਜਲਾਦ ਕਰ ਰਹੇ ਸਨ ਟੋਕਰੇ ਵਿੱਚ ਪਾਉਣ ਲਈ। ਭਾਈ ਸਾਹਿਬ ਦਾ ਅੰਗ 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 'ਚ ਸੁਖਮਨੀ ਸਾਹਿਬ ਦਾ ਜਾਪ ਹੋ ਰਿਹਾ ਹੈ। ਉਹ ਜਦੋਂ ਜਾਪ ਹੋ ਰਿਹਾ ਸੀ ਉਸ ਵਕਤ ਇਹ ਤੁੱਕ ਜਿਹੜੀ ਪੜੀ ਜਾ ਰਹੀ ਸੀ, ਹੇ ਭਾਈ ਕੋਈ ਜਨਮਦਾ ਨਹੀਂ ਹੈ ਕੋਈ ਮਰਦਾ ਨਹੀਂ ਹੈ। ਸੁਖਮਨੀ ਸਾਹਿਬ ਦੀ ਨੌਵੀਂ ਜਿਹੜੀ ਅਸ਼ਟਪਦੀ ਹੈ ਉਹਦੇ ਵਿੱਚ ਇਹ ਵਿਦੇਹ ਮੁਕਤ ਦੀ ਜਿਹੜੀ ਕਥਾ ਉਹ ਚੱਲ ਰਹੀ ਸੀ।
ਮਰਨ ਸਭਨ ਕੇ ਸੀਸ ਪੈ,
ਇਹ ਕਿਹੜੀ ਤੁੱਕ ਚੱਲ ਰਹੀ ਸੀ? ਨਾ ਕਿਸੇ ਜਨਮੈ ਨਾ ਕਿਸੇ ਮਰੈ, ਆਪਨ ਚਲਤ ਆਪ ਹੀ ਕਰੈ। ਇਹ ਜਿਹੜੇ ਕੌਤਕ ਹੈ ਨਾ ਪਰਮੇਸ਼ਰ ਉਹ ਆਪ ਹੀ ਕਰਦਾ, ਕੋਈ ਜੰਮਦਾ ਮਰਦਾ ਨਹੀਂ ਹੈ। ਇਹ ਭਾਈ ਸਾਹਿਬ ਜੀ ਦੇ ਅੰਗ ਅੰਗ ਜੋ ਸਾਧ ਸੰਗਤ ਜੀ ਉਸ ਵਕਤ ਸੁਖਮਨੀ ਸਾਹਿਬ ਹੋ ਰਿਹਾ ਸੀ, ਜਿਵੇਂ ਭਾਈ ਮਤੀ ਦਾਸ ਜੀ ਦੇ ਆਰਾ ਫੇਰਿਆ ਸੀ ਨਾ, ਜਦੋਂ ਆਰਾ ਸੀਸ 'ਤੇ ਰੱਖਿਆ ਪੰਚ ਪ੍ਰਵਾਨ ਵਾਲੀ ਜਿਹੜੀ ਅਸ਼ਟਪਦੀ ਸਮਾਪਤ ਹੋ ਗਈ ਅਤੇ ਅਸੰਖ ਜਪ ਅਸੰਖ ਭਾਵ ਇਹ ਅਸ਼ਟਪਦੀ ਜਿਹੜੀ ਆਰੰਭ ਹੋ ਗਈ ਅਤੇ ਭਾਈ ਸਾਹਿਬ ਜੀ ਦਾ ਸਾਰਾ ਜਿਹੜਾ ਸਰੀਰ ਉਹ ਦੋ ਫਾੜ ਹੋ ਗਿਆ। ਜਦੋਂ ਦੋ ਫਾੜ ਹੋ ਗਿਆ ਅਤੇ ਭਾਈ ਸਾਹਿਬ ਜੀ ਦੇ ਦੋਵੇਂ ਫਾੜਿਆਂ 'ਚੋਂ ਜਪਜੀ ਸਾਹਿਬ ਬਾਣੀ ਪੜ੍ਹੀ ਜਾ ਰਹੀ ਹੈ। ਜਦੋਂ ਜਿਹੜਾ ਸੀ ਨਾ ਸੰਪੂਰਨ ਪਾਠ ਹੋ ਗਿਆ ਉਹ ਦੋਵਾਂ ਫਾੜਿਆਂ 'ਚੋਂ ਆਵਾਜ਼ ਆਈ, ਹੇ ਔਰੰਗਜ਼ੇਬ ਅੱਜ ਤੋਂ ਤੂੰ ਵੀ ਜਿਹੜਾ ਸੀ ਸੁੱਖ ਦਾ ਸਾਹ ਨਹੀਂ ਲੈ ਸਕੇਗਾ। ਅਤੇ ਭਾਈ ਸਾਹਿਬ ਜੀ ਨੇ ਉਸ ਵਕਤ ਸਰੀਰ ਛੱਡਿਆ ਸੀ, ਦੋਵੇਂ ਫਾੜਿਆਂ 'ਚ ਆਵਾਜ਼ ਆ ਰਹੀ ਸੀ। ਐਸਾ ਕਦੀ ਹੋ ਸਕਦਾ ਹੈ? ਪਰ ਵੇਖ ਲਓ ਗੁਰੂ ਦੇ ਸਿੰਘ ਗੁਰੂ ਦੇ ਸਿੱਖ ਐਸੇ ਐਸੀ ਸ਼ਕਤੀ ਬਖਸ਼ੀ ਹੈ, ਇਹ ਨਾਮ ਦੀ ਕਮਾਈ ਹੈ, ਇਹ ਸਿਮਰਨ ਦੀ ਕਮਾਈ ਹੈ। ਭਾਈ ਮਨੀ ਸਿੰਘ ਜੀ ਦੇ ਬੰਦ ਬੰਦ ਕੱਟਿਆ ਗਿਆ, ਜਲਾਦਾਂ ਨੇ ਟੋਕਰੇ ਵਿੱਚ ਪਾਇਆ, ਅੰਗ ਅੰਗ 'ਚ ਸੁਖਮਨੀ ਸਾਹਿਬ ਦਾ ਪਾਠ ਹੋ ਰਿਹਾ ਹੈ, ਸੰਪੂਰਨ ਪਾਠ ਹੋਇਆ ਸਾਧ ਸੰਗਤ ਜੀ। ਇਸ ਪ੍ਰਕਾਰ ਭਾਈ ਮਨੀ ਸਿੰਘ ਜੀ ਨੇ ਸ਼ਹੀਦੀ ਦਿੱਤੀ। ਜਿਹੜਾ ਕੁਝ ਰਹਿੰਦਾ ਪ੍ਰਸੰਗ ਹੈ ਉਹ ਆਪਾਂ ਕੱਲ੍ਹ ਦੀ ਦੀਵਾਨਾਂ ਵਿੱਚ ਸਰਵਣ ਕਰਾਂਗੇ। ਹੁਣ ਇੱਥੇ ਜਿਹੜੇ ਸਮੇਂ ਦੀ ਸਮਾਪਤੀ ਹੋ ਗਈ ਹੈ, ਇਸ ਕਰਕੇ ਆਪਾਂ ਕਥਾ ਦੀ ਸਮਾਪਤੀ ਕਰੀਏ। ਜਿਹੜੇ ਸਿੰਘਾਂ ਨੇ ਸਾਧ ਸੰਗਤ ਜੀ ਸ਼ਹੀਦੀਆਂ ਦਿੱਤੀਆਂ ਉਹਨਾਂ ਦਾ ਦੇਣ ਅਸੀਂ ਕਿਸੇ ਜਨਮ 'ਚ ਨਹੀਂ ਦੇ ਸਕਦੇ। ਉਹਦੇ ਭਾਈ ਮਨੀ ਸਿੰਘ ਜੀ ਜੋ ਉਸ ਵਾਹਿਗੁਰੂ ਦਾ ਰੂਪ ਹੋਏ ਪਏ ਸਨ, ਇੱਕ ਮੇਕ ਗੁਰੂ ਦੇ ਇਸ ਗੁਰੂ ਦੇ ਸਿੱਖ 'ਚ ਭੇਦ ਨਹੀਂ, ਹਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਛ ਨਾ ਹੈ, ਜਲ 'ਤੇ ਉਪਜ ਤਰੰਗ ਜੋ ਜਲ ਹੀ ਵਿਖੇ ਸਮਾਹੇ। ਜਿਵੇਂ ਜਲ 'ਚੋਂ ਤਰੰਗਾਂ ਉੱਠ ਕੇ ਉਹ ਜਲ 'ਚ ਹੀ ਸਮਾ ਜਾਂਦੀਆਂ, ਇਸੇ ਤਰ੍ਹਾਂ ਰੱਬ ਦੇ ਪਿਆਰੇ ਉਹ ਰੱਬ 'ਚ ਹੀ ਸਮਾ ਜਾਂਦੇ ਆ। ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਸੱਚੀ ਦਰਗਹਿ ਜਾਇਆ ਸੱਚਾ ਪਿੜ ਮੱਲਿਆ। ਉਹ ਭਾਈ ਮਨੀ ਸਿੰਘ ਜੀ ਉਹਨਾਂ ਦੀ ਜਿਹੜਾ ਰਹਿੰਦਾ ਪ੍ਰਸੰਗ ਆਪਾਂ ਕੱਲ੍ਹ ਸਰਵਣ ਕਰਾਂਗੇ। ਹੁਣ ਇੱਥੇ ਸਮੇਂ ਦੀ ਸਮਾਪਤੀ ਹੈ ਸਾਧ ਸੰਗਤ ਜੀ, ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ।
ਬਦੇਹੇ ਰੂਪ ਥੋ ਸਿੰਘ ਜੀ ਧਾਰਿਓ, ਮੁਖ ਸੋ ਸ਼ਬਦ ਬਦੇਹੇ ਉਚਾਰਿਓ, ਪਾਠ ਸੁਖਮਣੀ ਮੁਖੋਂ ਉਚਾਰੇ, ਨਹਿ ਕਿਛ ਜਨਮੈ ਨਹਿ ਕਿਛ ਮਾਰੇ।
ਉਚਰੈ ਮਰੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੇ ਪਾਰ ਬ੍ਰਹਮ ਅਬਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣਦਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਬਵੇਕ, ਹੇ ਅਪਰੰਬਰ ਹਰ ਹਰੇ ਹੈ ਬੀ ਹੋਮਨਹਾਰ, ਹੇ ਸੰਤ ਹੈ ਕੈ ਸਦਾ ਸੰਗ ਨਿਦਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀਜੈ ਨਾਮ ਦਾਨ ਰਾਖੋ ਹੀ ਹੈ ਬਰੋਏ, ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੈ ਪਾਰ, ਜੋ ਸਰਦਾ ਕਰ ਸਿਮ ਦੇ ਗੁਰਪਾਰ ਉਤਾਰਨ ਹਾਰ, ਕਥਾ ਲਿਤਾ ਬ੍ਰਤ ਹੋਤ ਹੈ ਸੁਣੋ ਸਿੰਘ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।